दोएरा गमनहार करतारपुर सुन गुर कृति निहार और बिस्मयो गुर क्या करो कागज नीर मजार।
वाहे गुरु जी का खालसा वाहे गुरु जी की फतेह। तन तन साहेब श्री गुरु तेग बहादुर पातशाह जी जिन्हां दे पावन पवित्र चरण शो प्राप्त स्थान विखे धन धन साहिब श्री गुरु ग्रंथ साहिब पातशाह जी दे पावन पवित्र निघी गोद अंदर जुड़ बैठे गुरु सवारी गुरु खालसा साध संगत जी अत्यंत वड़े भाग हन जो नेता प्रत साहबां दे पावन अस्थान विखे एकत्र होके पिछले पैर दे सजे हुए सुंदर सचखंड दीवाना दे विच हाजरियां भर के आत्मक आनंद दी दात प्राप्त कर रहे हो। गुरु घर दे कीर्तनियां पासों आप जी ने अमृतमय बाणी दे कीर्तन श्रवण कीते हन उपरंत समा बनया है चल रही लड़ीवार इतिहास दी विचार दा। कल दे प्रकरण दे अंदर आप जी ने श्रवण किया है कि धन धन साहिब श्री गुरु तेग बहादुर पातशाह जी करतारपुर तो चल के ब्यासा दरिया के कंडे ते पहुंचे हन ते हुण सतगुरु पातशाह जी दरिया के किनारे ते पहुंच के रुक गए अते पिछे जो सिख अते सारा परिवार माता नानकी जी भी आ रहे सन उन्हां दी उड़ीक दे विच खड़े हन कि जदों सारे इस थां ते एकत्र हो जाणगे पहुंच जाणगे फिर सारे ही मिलके ये ब्यास दरिया नूं पार करांगे। चलदियां चलदियां सारे सिख आन पहुंचे हन ते मामा कृपाल चंद जी ओह वी नाल सन ओह वी आन पहुंचे मक्खण शाह आदि सारे सिख सतगुरु जी दे नजदीक आन पहुंचे। इतने नूं एक सिख ने जो श्री गुरु ग्रंथ साहिब पातशाह जी नूं अपने सीस ते लिया होया सी ओह वी आन पहुंचया। सतगुरु पातशाह जी ने पुछया कि यह ग्रंथ कौन लिया कितों लैके आए हो किस दे पास सी क्योंकि जदों बाकी सारियां वस्तुआं असी धीर मल नूं वापस कर दित्तियां सन ते उदों श्री गुरु ग्रंथ साहिब पातशाह जी दी पावन सरूप भी वापस कर दिते सन वापस करन दा जो हुक्म कीता सी ते इह फिर सरूप होर कितों आया कौन लैके आया सानू दसना करो। सतगुरु पातशाह जी दे पावन बचन सुन के कृपाल चंद जी कहन लगे कि ए जो पावन सरूप सी ए गुरसिखां ने अपने पास ही रख लिया सी क्योंकि धीर मल दुष्टताई रखण वाला है ईरखा करदा है तुहाडे नाल। सारे सिखां ने मिलके विचार कीती कि पावन जो सरूप हन पावन बाणी ये धीर मल दे पास ना भेजे जान इन्हां नूं अपने कोल ही रखिया जावे ਇਸ ਕਰਕੇ ਉਸ ਨੂੰ ਵਾਪਸ ਨਹੀਂ ਕੀਤੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ, ਇਹ ਹੁਣੇ ਜਾਓ, ਉਹਨਾਂ ਨੂੰ ਵਾਪਸ ਕਰਕੇ ਆਓ, ਕਰਤਾਰਪੁਰ ਵਿਖੇ ਇੱਕ ਸਿੱਖ ਜਾਣਾ ਕਰੋ, ਉਹ ਸਰੂਪ ਲੈ ਕੇ ਜਾਵੇ ਤੇ ਧੀਰ ਮਲ ਨੂੰ ਦੇ ਕੇ ਆਉਣਾ ਕਰੇ। ਤੇ ਸਾਰਿਆਂ ਗੁਰਸਿੱਖਾਂ ਨੇ ਮਿਲ ਕੇ ਬੇਨਤੀ ਕੀਤੀ ਕਿ ਸਤਿਗੁਰ ਪਾਤਸ਼ਾਹ ਜੀ, ਧੀਰ ਮਲ ਬੜਾ ਦੁਸ਼ਟ ਹੈ, ਝਗੜਾਲੂ ਈਰਖਾਲੂ ਹੈ, ਤੁਹਾਡੇ ਨਾਲ ਵੀ ਉਹਨੇ ਝਗੜਾ ਕਰਨ ਤੋਂ, ਈਰਖਾ ਕਰਨ ਤੋਂ ਗੁਰੇਜ ਨਹੀਂ ਕੀਤਾ, ਇੱਥੋਂ ਤੱਕ ਕਿ ਗੋਲੀ ਚਲਾ ਦਿੱਤੀ, ਤੁਹਾਨੂੰ ਮਾਰਨਾ ਚਾਹਿਆ, ਤੇ ਤੁਸੀਂ ਫਿਰ ਇਹ ਸਰੂਪ ਉਹਨਾਂ ਦੇ ਪਾਸ ਭੇਜਣਾ ਚਾਹੁੰਦੇ ਹੋ। ਇਹ ਤਾਂ ਤੁਹਾਡੇ ਵੱਡਿਆਂ ਗੁਰੂ ਦੇ ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਵੱਲੋਂ ਤਿਆਰ ਕੀਤੇ ਹੋਏ ਹੱਥੀ ਲਿਖਵਾਏ ਹੋਏ ਹਨ। ਇਸ ਕਰਕੇ ਜਿਹੜਾ ਵੀ ਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦਾ ਹੈ, ਇਹ ਪਾਵਨ ਸਰੂਪ ਉਸੇ ਦੇ ਪਾਸ ਹੀ ਠੀਕ ਹੈ। ਸੰਗਤਾਂ ਆਉਂਦੀਆਂ ਹਨ ਦੂਰ ਦੁਰਾਡੇ ਤੋਂ ਚੱਲ ਕੇ ਪਾਵਨ ਸਰੂਪ ਦੇ ਦਰਸ਼ਨ ਕਰਦੀਆਂ ਹਨ, ਬਾਣੀ ਦੇ ਨਾਲ ਜੁੜਦੀਆਂ ਹਨ, ਆਤਮਿਕ ਲਾਹਾ ਪ੍ਰਾਪਤ ਕਰਦੀਆਂ ਹਨ। ਇਸ ਕਰਕੇ ਸਰੂਪ ਵਾਪਸ ਨਾ ਕੀਤਾ ਜਾਵੇ, ਇਤਿਆਦਕ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ। ਪਰ ਸਤਿਗੁਰੂ ਪਾਤਸ਼ਾਹ ਜੀ ਇਸੇ ਗੱਲ ਤੇ ਹੀ ਸਾਰਿਆਂ ਨੂੰ ਕਹਿਣਾ ਕੀਤਾ ਕਿ ਨਹੀਂ, ਤੁਸੀਂ ਕਿਸੇ ਪ੍ਰਕਾਰ ਦੇ ਵੀ ਮਨ ਦੇ ਵਿਚ ਐਸੀ ਵਿਚਾਰਨਾ ਰੱਖੋ ਤੇ ਪਾਵਨ ਸਰੂਪ ਵਾਪਸ ਦੇ ਕੇ ਆਉਣਾ ਕਰੋ। ਇਤਨੇ ਨੂੰ ਮਾਤਾ ਨਾਨਕੀ ਜੀ ਵੀ ਚੱਲ ਆਏ, ਉਹ ਵੀ ਪਹੁੰਚੇ ਹਨ ਤੇ ਆ ਕੇ ਜਦੋਂ ਆਪਣੇ ਪੁੱਤਰ ਦੇ ਭਾਵ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ ਸੁਣੇ ਤੇ ਕਹਿਣ ਲੱਗੇ, ਤੁਸੀਂ ਕਿਉਂ ਨੀ ਹਿਰਦੇ ਦੇ ਵਿਚ ਵਿਚਾਰ ਕਰਦੇ, ਇਤਨੇ ਸਰਲ ਸੁਭਾਅ ਦੇ, ਸਦਾ ਦਇਆਵਾਨ ਰਹਿੰਦੇ ਹੋ, ਉਹਨੇ ਤੁਹਾਡੇ ਨਾਲ ਇੰਨੀ ਵੱਡੀ ਈਰਖਾ ਕੀਤੀ, ਤੁਹਾਡਾ ਉਸਨੇ ਸਤਿਕਾਰ ਨਹੀਂ ਕੀਤਾ, ਨਿਰਾਦਰ ਕਰਦਾ ਰਿਹਾ, ਝਗੜਾ ਕਰਦਾ ਰਿਹਾ, ਤੇ ਤੁਹਾਡੇ ਵੱਡਿਆਂ ਦੇ ਤਿਆਰ ਕੀਤੇ ਹੋਏ ਰਚੀ ਹੋਈ ਪਾਵਨ ਬੀੜ ਹੈ, ਇਸ ਕਰਕੇ ਗੁਰਤਾ ਗੱਦੀ ਤੇ ਤੁਸੀਂ ਬਿਰਾਜਮਾਨ ਹੋ, ਇਹ ਤੁਹਾਡੇ ਕੋਲ ਹੀ ਠੀਕ ਰਹੇਗੀ। ਧੀਰ ਮਲ ਦੇ ਕੋਲ ਇਹ ਸਰੂਪ ਭੇਜਣਾ ਉਚਿਤ ਨਹੀਂ ਹੋਵੇਗਾ। ਮਾਤ ਨਾਨਕੀ ਜੀ ਨੇ ਵੀ ਬੜੀ ਭਲੀ ਪ੍ਰਕਾਰ ਦੇ ਨਾਲ ਸਮਝਾਇਆ, ਪਰ ਸਤਿਗੁਰੂ ਪਾਤਸ਼ਾਹ ਜੀ ਹੁਣ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਏ ਤੇ ਹੁਣ ਹਿਰਦੇ ਦੇ ਵਿਚ ਵਿਚਾਰ ਕਰਦੇ ਹਨ ਕਿ ਇਹ ਪਾਵਨ ਸਰੂਪ ਕਿਸੇ ਨਾ ਕਿਸੇ ਤਰ੍ਹਾਂ ਧੀਰ ਮਲ ਦੇ ਕੋਲ ਵਾਪਸ ਭੇਜਿਆ ਜਾਵੇ। ਸਤਿਗੁਰੂ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਖਿਮਾ ਵੈਰਾਗ ਦੀ ਮੂਰਤ, ਪਰਉਪਕਾਰੀ, ਜਿਨ੍ਹਾਂ ਦੀ ਬੜੀ ਲੰਬੀ ਸੋਚ ਸੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਬਾਰੇ ਜਾਣਦੇ ਸਨ, ਜੋ ਆਨੰਦਪੁਰ ਸਾਹਿਬ ਵਿਖੇ ਜੰਗ ਯੁੱਧ ਦਾ ਸਮਾਂ ਹੋਇਆ, ਕਿਤਨਾ ਸਾਡਾ ਵਡਮੁੱਲਾ ਇਤਿਹਾਸ ਜਿਹੜਾ ਸੀ ਉਹ ਸਾਡੇ ਹੱਥੋਂ ਚਲਾ ਗਿਆ, ਖੁੱਸ ਗਿਆ। ਹੋ ਸਕਦਾ ਜੇ ਉਦੋਂ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੀ ਆਨੰਦਪੁਰ ਸਾਹਿਬ ਵਿਖੇ ਹੁੰਦੇ ਤੇ ਸਾਡੇ ਹੱਥ ਨਾ ਲੱਗਦੇ। ਇਹ ਲੰਬੀ ਸੋਚ ਨੂੰ ਸੋਚ ਕੇ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਸਨ ਲੰਬੇ ਸਮੇਂ ਬਾਰੇ, ਆਉਣ ਵਾਲੇ ਸਮੇਂ ਬਾਰੇ, ਭਲੀ ਪ੍ਰਕਾਰ ਦੇ ਨਾਲ ਹੁਣ ਹਿਰਦੇ ਦੇ ਵਿਚ ਵਿਚਾਰ ਕੀਤੀ ਹੈ ਤੇ ਸਾਰਿਆਂ ਦੇ ਨਾਲ ਮਿਲ ਕੇ ਦਰਿਆ ਨੂੰ ਪਾਰ ਕੀਤਾ ਤੇ ਦਰਿਆ ਤੋਂ ਜਦੋਂ ਪਾਰ ਕਰਕੇ ਕਿਸ਼ਤੀ ਵਿਚੋਂ ਉਤਰੇ, ਇੱਕ ਸੁੱਖ ਨੂੰ ਪੁੱਛਣ ਲੱਗੇ ਕਿ ਭਾਈ ਤੂੰ ਕਰਤਾਰਪੁਰ ਦਾ ਰਹਿਣ ਵਾਲਾ ਹੈ? ਉਸ ਸਿੱਖ ਨੇ ਕਿਹਾ ਕਿ ਹਾਂ ਜੀ, ਮੈਂ ਕਰਤਾਰਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਕਰਤਾਰਪੁਰ ਨੂੰ ਵਾਪਸ ਜਾਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਸਰੂਪ ਬੜੇ ਅਦਬ ਸਤਿਕਾਰ ਦੇ ਸਹਿਤ ਪੀੜਾ ਸਾਹਿਬ ਦੇ ਸਮੇਤ ਉਹ ਜਲ ਦੇ ਵਿਚ ਟਿਕਾ ਦਿੱਤੇ ਤੇ ਜਲ ਨੂੰ ਕਹਿਣਾ ਕੀਤਾ ਕਿ ਇਨ੍ਹਾਂ ਦੀ ਸੇਵਾ ਸੰਭਾਲ ਦੀ ਜਿਹੜੀ ਜ਼ਿੰਮੇਵਾਰੀ ਹੈ ਅਦਬ ਸਤਿਕਾਰ ਦੇ ਨਾਲ ਲੈ ਕੇ ਜਾਣਾ। ਸੋ ਇਸ ਪ੍ਰਕਾਰ ਦੇ ਨਾਲ ਪਾਵਨ ਬਚਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਵੱਲ ਨੂੰ ਚੱਲ ਪਏ ਹਨ। ਹੁਣ ਉਹ ਸਿੱਖ ਨੇ ਆ ਕੇ ਧੀਰ ਮਲ ਦੇ ਕੋਲ ਇਹ ਸਾਰੀ ਖਬਰ ਦੇਣਾ ਕੀਤੀ ਹੈ, ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਦੋਏਰਾ ਗਮਨ ਹਾਰ ਕਰਤਾਰਪੁਰ ਸੁਨ ਗੁਰ ਕੀਤੀ ਨਿਹਾਰ।
ਹੁਣ ਇਹ ਸਿੱਖ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਕਿਸ਼ਤੀ ਦੇ ਵਿਚ ਹੀ ਆਇਆ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਸੁਨੇਹਾ ਲੈ ਕੇ ਇਹਨੇ ਕਰਤਾਰਪੁਰ ਵੱਲ ਪਾਸੇ ਨੂੰ ਚਾਲੇ ਪਾਏ ਹਨ। ਤੇ ਸਤਿਗੁਰ ਪਾਤਸ਼ਾਹ ਜੀ ਦੀ ਜਿਹੜੀ ਕਿਰਤ ਸੀ ਉਹਨੂੰ ਨਿਹਾਰਦਾ ਜਾਂਦਾ ਸੀ, ਹਿਰਦੇ ਦੇ ਅੰਦਰ ਵਿਚਾਰਦਾ ਜਾ ਰਿਹਾ ਹੈ।
ਉਰ ਬਿਸਮਿਓ ਗੁਰ ਕਿਆ ਕਰਿਓ ਕਾਗਦ ਨੀਰ ਮਜਾਰ।
ਸਿੱਖ ਮਨ ਦੇ ਅੰਦਰ ਬੜਾ ਹੈਰਾਨ ਹੋਇਆ, ਹਿਰਦੇ ਦੇ ਅੰਦਰ ਬੜੀ ਹੈਰਾਨੀ ਹੋਈ ਹੈ। ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਨੇ ਇਹ ਕੀ ਕੀਤਾ, ਜਿਹੜੇ ਕਾਗਲ ਸਨ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ, ਉਹ ਚਲਦੇ ਹੋਏ ਵੇਗ ਦੇ ਵਿਚ ਬੜਾ ਤੇਜ ਜਲ ਵਹਿ ਰਿਹਾ, ਉਹ ਤੇਜ ਜਲ ਦੇ ਵਿਚ ਟਿਕਾ ਦਿੱਤਾ ਹੈ।
ਜੋ ਪਈ ਬਹੁਰ ਧੀਰ ਮਲ ਸਾਂਗੀ ਉਚਾਰਾ ਜਲ ਤੇ ਲਿਓ ਨਿਕਾਸ ਬਿਨ ਬਾਰਾ।
ਤੇ ਹੁਣ ਚਲਦਾ ਚਲਦਾ ਸਿੱਖ ਇਸੇ ਤਰ੍ਹਾਂ ਮਨ ਦੇ ਵਿਚ ਗਿਣਤੀਆਂ ਗਿਣਦਾ ਵਿਚਾਰਾਂ ਕਰਦਾ ਧੀਰ ਮਲ ਦੇ ਕੋਲ ਪਹੁੰਚਿਆ, ਤੇ ਧੀਰ ਮਲ ਦੇ ਕੋਲ ਆ ਕੇ ਕਹਿਣ ਲੱਗਾ ਕਿ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚਲਦੇ ਹੋਏ ਤੇਜ ਜਲ ਦੇ ਵਿਚ ਪੀੜਾ ਸਮੇਤ ਪੀੜੇ ਸਮੇਤ ਰੱਖਣਾ ਕੀਤਾ ਹੈ, ਤੇ ਮੈਨੂੰ ਸੁਨੇਹਾ ਲਾਇਆ ਕਿ ਜਾ ਕੇ ਧੀਰ ਮਲ ਨੂੰ ਕਹਿਣਾ ਕਰੋ ਕਿ ਉਹ ਪਾਵਨ ਸਰੂਪ ਵਿਚੋਂ ਆ ਕੇ ਜਲ ਦੇ ਵਿਚੋਂ ਕੱਢ ਲਵੇ।
ਜੇ ਅਬ ਸਾਬਤ ਪ੍ਰਾਪਤ ਆਤ ਤੋ ਅਤ ਕਰਾ ਮਾਤ ਕੇ ਸਾਥ।
ਧੀਰ ਮਲ ਹੁਣ ਤੁਸੀਂ ਕੋਈ ਦੇਰੀ ਨਾ ਕਰੋ, ਤੇ ਉਹ ਜਲਦੀ ਜਾ ਕੇ ਜੋ ਪਾਵਨ ਸਰੂਪ ਹੈ ਉਹ ਜਲ ਦੇ ਵਿਚੋਂ ਪ੍ਰਾਪਤ ਕਰ ਲਵੋ। ਪਹਿਲੀ ਗੱਲ ਤਾਂ ਕਾਗਜ਼ ਹਨ ਉਹ ਜਲ ਦੇ ਵਿਚ ਗਲ ਜਾਣਗੇ, ਸਾਬਤ ਨਹੀਂ ਰਹਿਣਗੇ। ਤੇ ਜੇਕਰ ਸਾਬਤ ਰਹਿ ਗਏ, ਉਹ ਪਾਵਨ ਸਰੂਪ ਤੁਹਾਨੂੰ ਸਾਬਤ ਮਿਲ ਗਿਆ, ਸਹੀ ਸਲਾਮਤ ਤੁਹਾਡੇ ਹੱਥ ਲੱਗ ਗਏ, ਤਾਂ ਇਹਦੇ ਵਿਚ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬੜੀ ਵੱਡੀ ਕਰਾਮਾਤ ਹੋਵੇਗੀ।
ਮੈਂ ਨਿਕਸਿਓ ਕਹਿ ਗਰ ਗਏ ਦੁਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਸ ਭਯੋ।
ਤੇ ਜੇ ਨਾ ਨਿਕਸਿਓ, ਤੇ ਜੇ ਨਾ ਹੱਥ ਲੱਗਿਆ ਨਾ ਮਿਲਿਆ, ਤਾਂ ਸਮਝ ਲੈਣਾ ਕਿ ਪਾਣੀ ਦੇ ਵਿਚ ਉਹ ਗਲ ਗਿਆ ਹੋਵੇਗਾ। ਦੁਰਲਭ ਗ੍ਰੰਥ ਤੋਂ ਬਿਨਸਤ ਭਇਓ, ਇਤਨਾ ਕੀਮਤੀ ਦੁਰਲਭ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਹੱਥੀ ਤਿਆਰ ਕਰਵਾਏ ਲਿਖਵਾਏ, ਉਹ ਇਤਨੇ ਦੁਰਲਭ ਜਿਹੜੇ ਗ੍ਰੰਥ ਹਨ, ਉਹ ਤਾਂ ਫਿਰ ਨਿਕਸ ਜਾਣਗੇ ਭਾਵ ਸਾਡੇ ਹੱਥੋਂ ਚਲੇ ਗਏ ਜੇ ਪ੍ਰਾਪਤ ਨਹੀਂ ਹੁੰਦੇ।
ਧੀਰ ਮਲ ਸੋਠਾ ਨਿਉ ਹਾਥ ਜਿਸ ਪ੍ਰਤ ਕਹਿਓ ਕਿ ਲਿਓ ਨਿਕਾਸ।
ਧੀਰ ਮਲ ਸੋਠਾ ਨਿਉ ਹਾਸ, ਤੇ ਧੀਰ ਮਲ ਸੁਣ ਕੇ ਖਿੜ ਖੜਾ ਕੇ ਹੱਸਿਆ, ਹੱਸ ਕੇ ਕਹਿਣ ਲੱਗਾ ਜਿਸ ਪ੍ਰਤ ਕੋ ਜਿਸ ਮਨੁੱਖ ਨੇ ਜਾ ਕੇ ਸੁਨੇਹਾ ਦੇਣਾ ਕੀਤਾ, ਤੇ ਉਹਦੇ ਪ੍ਰਤੀ ਕਹਿਣ ਲੱਗਾ ਕਿ ਇਹ ਗੱਲ ਤੂੰ ਮੈਨੂੰ ਕਹਿਣ ਲੈ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਜਲ ਦੇ ਵਿਚੋਂ ਜਾ ਕੇ ਪ੍ਰਾਪਤ ਕਰ ਲਵੋ, ਇਹ ਤੂੰ ਮੇਰੇ ਨਾਲ ਮਜ਼ਾਕ ਵਾਲੀ ਗੱਲ ਕਰ ਰਿਹਾ। ਇਸ ਤਰ੍ਹਾਂ ਧੀਰ ਮਲ ਖਿੜ ਖੜਾ ਕੇ ਹੱਸਿਆ ਹੈ।
ਇਹ ਵਿਚਾਰਤ ਮਾਰਗ ਜਾਤੋ ਕਹਿ ਬੇਕਾਰਨ ਤੇ ਉਤਲਾਤੋ।
ਇਸ ਪ੍ਰਕਾਰ ਦੇ ਨਾਲ ਵਿਚਾਰਦਿਆਂ ਮਾਰਗ ਤੇ ਚਲਦਿਆਂ ਚਲਦਿਆਂ ਤੇ ਧੀਰ ਮਲ ਦਾ ਸੁਨੇਹਾ ਛੇਤੀ ਦੇਣ ਦੇ ਵਾਸਤੇ ਸਿੱਖ ਸੇਵਕ ਜਾ ਰਿਹਾ ਹੈ।
ਸ਼੍ਰੋਤਾ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਕਥਾ ਕੁਨ ਸਤਿਗੁਰ ਕੀ ਉਚਰੋਂ ਜਥਾ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਵੀ ਜਨ, ਕਹਿੰਦੇ ਕਿ ਪਹਿਲਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ, ਕਿਸ ਤਰ੍ਹਾਂ ਉਹ ਧੀਰ ਮਲ ਨੂੰ ਪ੍ਰਾਪਤ ਹੋਇਆ, ਉਹ ਸਾਰੀ ਕਥਾ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕਥਾ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ।
ਸੋ ਨਰ ਪਹੁੰਚਿਓ ਪੁਰ ਕਰਤਾ।
ਇਸ ਪ੍ਰਕਾਰ ਦੇ ਨਾਲ ਉਹ ਮਨੁੱਖ ਉਹ ਸਿੱਖ ਭੇਜਿਆ ਹੋਇਆ ਗੁਰੂ ਪਾਤਸ਼ਾਹ ਜੀ ਦਾ ਹਿਰਦੇ ਦੇ ਵਿਚ ਵਿਚਾਰਾਂ ਕਰਦਾ ਹੋਇਆ ਕਰਤਾਰਪੁਰ ਸਾਹਿਬ ਵਿਖੇ ਪਹੁੰਚਿਆ ਹੈ।
ਪੁੱਤ ਗਾਥਾ ਦੇ ਵਿਚਾਰ
ਹੈਰਾਨ ਕਰਨ ਵਾਲੀ ਜਿਹੜੀ ਇਹ ਗਾਥਾ ਸੀ, ਇਹ ਗੱਲ ਸੀ, ਉਹਨੂੰ ਹਿਰਦੇ ਦੇ ਅੰਦਰ ਵਿਚਾਰਦਾ ਜਾ ਰਿਹਾ ਹੈ।
ਧੀਰ ਮਲ ਕੇ ਸਦਨ ਸਿਧਾਇਓ।
ਤੇ ਚਲਦਿਆਂ ਚਲਦਿਆਂ ਸਾਰਾ ਪੈਂਡਾ ਤੈਅ ਕਰਕੇ ਕਰਤਾਰਪੁਰ ਨਗਰ ਦੇ ਵਿਚ ਪਹੁੰਚ ਕੇ ਜਿਥੇ ਧੀਰ ਮਲ ਦਾ ਨਿਵਾਸ ਸੀ ਉਹ ਘਰ ਦੇ ਵਿਚ ਪ੍ਰਵੇਸ਼ ਕੀਤਾ ਹੈ।
ਗੁਰੂ ਜਾਨ ਤੇ ਤੀਸ ਨਿਵਾਯੋ,
ਵੱਡੇ ਜਾਣਦੇ ਆ, ਗੁਰੂ ਦੇ ਸਮਾਨ ਜਾਣਦੇ ਆ, ਉਹਨਾਂ ਨੂੰ ਅਦਬ ਤੇ ਸਤਕਾਰ ਦੇ ਸਾਥ ਆਪਣਾ ਸੀਸ ਨਵਾਇਆ ਹੈ।
ਹੱਥ ਜੋੜ ਸਭ ਕਥਾ ਉਚਾਰੇ,
ਦੋਵੇਂ ਹੱਥ ਜੋੜ ਕੇ ਇਸ ਸਿੱਖ ਨੇ ਉਹ ਜਿਹੜੀ ਸਾਰੀ ਕਥਾ ਸੀ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜੀਵ ਜਲ ਦੇ ਵਿਚ ਟਿਕਾਣ ਦੇ ਉਹ ਸਾਰੀ ਧੀਰ ਮਲ ਨੂੰ ਦੱਸਣਾ ਕੀਤੀ ਹੈ।
ਮੈਂ ਆਵਤੀ ਜਥਾ ਨਿਆਰੇ,
ਮੈਂ ਕਹਿਣ ਲੱਗਾ ਕਿ ਇੱਥੇ ਕਰਤਾਰਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਸੁਨੇਹਾ ਲੈ ਕੇ ਆਜ ਦੇ ਪਾਸ ਆਇਆ ਹਾਂ, ਦੇਖਦਾ ਆਇਆ ਹਾਂ।
ਸਤਿਗੁਰ ਤੇਗ ਬਹਾਦਰ ਧੀਰ, ਦੇਖੇ ਨਦੀ ਬਿਪਾਸਾ ਤੀਰ।
ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਧੀਰਜ ਦੇ ਸਹਿਤ ਹਨ, ਦੇਖੇ ਨਦੀ ਬਿਪਾਸਾ ਤੀਰ ਤੇ ਬਿਆਸਾ ਨਦੀ ਦੇ ਕਿਨਾਰੇ ਤੇ ਮੈਂ ਉਹਨਾਂ ਨੂੰ ਮਿਲਿਆ ਹਾਂ, ਦੇਖਣਾ ਕੀਤਾ ਹੈ।
ਕਹੇ ਸਿੱਖ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾਓ, ਸ੍ਰੀ ਕਰਤਾਰਪੁਰੇ ਪਹੁੰਚਾਵੋ।
ਮੈਂ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਚੱਲ ਕੇ ਆਇਆ ਤਾਂ ਉਹਨਾਂ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਤੁਹਾਡੇ ਪਾਸ ਭੇਜਣ ਦੇ ਵਾਸਤੇ ਬਹੁਤ ਸਾਰੇ ਸਿੱਖਾਂ ਨੂੰ ਕਹਿਣਾ ਕੀਤਾ ਕਿ ਕੋਈ ਸਿੱਖ ਪਾਵਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਲੈ ਕੇ ਜਾਵੋ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਾਉਣਾ ਕਰੋ।
ਇਸ ਆਵਨ ਕੋ ਕਿਨੋ ਨਾ ਮਾਨੀ,
ਤੇ ਇਧਰ ਆਉਣ ਦੇ ਵਾਸਤੇ ਕਿਸੇ ਵੀ ਸਿੱਖ ਨੇ ਧੀਰਜ ਧਾਰਨ ਨਹੀਂ ਕੀਤਾ, ਕਿਸੇ ਦਾ ਵੀ ਮਨ ਜਿਹੜਾ ਉਹ ਨਹੀਂ ਮੰਨਿਆ ਤੁਹਾਡੇ ਕੋਲ ਆਉਣ ਦੇ ਵਾਸਤੇ।
ਤਬ ਧਰ ਦੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਾਨੀ,
ਜਦੋਂ ਕੋਈ ਵੀ ਸਿੱਖ ਇਧਰ ਆਉਣ ਲਈ ਤਿਆਰ ਨਾ ਹੋਇਆ ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਚੱਲਦੇ ਹੋਏ ਜਲ ਦੇ ਵਿਚ ਟਿਕਾ ਦਿੱਤਾ।
ਮੈਂ ਉਹ ਸੰਗ ਕਹਿਓ ਤਾ ਤੂੰ ਜਾਤ,
ਤੇ ਮੈਨੂੰ ਕਹਿਣਾ ਕੀਤਾ ਕਿ ਹੇ ਭਾਈ ਸਿੱਖਾ ਤੂੰ ਕਰਤਾਰਪੁਰ ਸਾਹਿਬ ਵੱਲ ਨੂੰ ਜਾ ਰਿਹਾ ਹੈ,
ਤਿੰਨ ਸੋ ਕਹਿ ਦੀਜੈ ਇਹ ਬਾਤ,
ਤੂੰ ਜਾ ਕੇ ਧੀਰ ਮਲ ਨੂੰ ਇਹ ਗੱਲ ਦੱਸਣਾ ਕਰ, ਇਹ ਜੋ ਅਸੀਂ ਤੈਨੂੰ ਸਮਝਾ ਰਹੇ ਹਾਂ ਇਹ ਗੱਲ ਜਾ ਕੇ ਤੂੰ ਧੀਰ ਮਲ ਨੂੰ ਕਹਿਣਾ ਕਰ।
ਸੌਂਪਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਿਆਓ,
ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹ ਬਿਆਸਾ ਦਰਿਆ ਨੂੰ ਸੌਂਪ ਦਿੱਤੇ ਹਨ,
ਆਓ ਨਿਕਾਸ ਪਾਸ ਲੈ ਜਾਓ,
ਤੇ ਤੁਸੀਂ ਛੇਤੀ ਦੇ ਨਾਲ ਆ ਕਰਕੇ ਉਹ ਬਿਆਸਾ ਦਰਿਆ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਅਦਬ ਸਤਕਾਰ ਪ੍ਰਾਪਤ ਕਰ ਲਵੋ।
ਮੈਂ ਗੁਰ ਤੇ ਸੁਨ ਦੇਖਤ ਭਇਓ, ਮੰਜੀ ਸਹਿਤ
ਧੀਰ ਮਲ ਇਹ ਕੁਝ ਸੁਣੀ ਸੁਣਾਈ ਗੱਲ ਨੀ ਬਾਬਾ ਧੀਰ ਮਲ ਜੀ, ਮੈਂ ਆਪਣੇ ਅੱਖੀ ਦੇਖ ਕੇ ਆਇਆ, ਕਿਉਂਕਿ ਮੈਂ ਵੀ ਉਸੇ ਕਿਸ਼ਤੀ ਦੇ ਵਿਚ ਸਵਾਰ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਪਾਵਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬੜੇ ਸੋਹਣੇ ਸੁੰਦਰ ਮਾਲਿਆਂ ਦੇ ਨਾਲ ਢੱਕ ਕੇ ਮੰਜੀ ਸਾਹਿਬ ਦੇ ਸਮੇਤ ਜਲ ਦੇ ਵਿਚ ਟਿਕਾ ਦਿੱਤਾ, ਇਹ ਸਾਰਾ ਕੁਛ ਮੈਂ ਆਪਣੇ ਅੱਖੀ ਦੇਖਿਆ ਹੈ।
ਜਲ ਤੂਰਨ ਹੀ ਮਾਰਗ ਆਯੋ,
ਜਲ ਤੂਰਨ ਹੀ ਮਾਰਗ ਆਯੋ, ਤੇ ਮੈਂ ਬੜੀ ਛੇਤੀ ਦੇ ਨਾਲ ਸਾਰਾ ਪੈਂਡਾ ਤੈਅ ਕਰਕੇ ਚੱਲਦਾ ਹੋਇਆ ਤੁਹਾਡੇ ਪਾਸ ਪਹੁੰਚਿਆ ਹਾਂ।
ਤੁਮਰੇ ਹਿਤੇ ਆਨ ਸੁਨਾਯੋ,
ਤੁਹਾਡੇ ਭਲੇ ਹਿੱਤ ਉਹ ਸਾਰਾ ਜਿਹੜਾ ਬਰਤਾਤ ਹੈ ਸਾਰੀ ਗੱਲ ਮੈਂ ਆਪ ਜੀ ਨੂੰ ਆ ਕੇ ਸੁਣਾਉਣਾ ਕੀਤੀ ਹੈ।
ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਚੂਰਤ ਮਲ ਧੀਰ,
ਕਿਉਂਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਰੀਆਂ ਵਸਤੂਆਂ ਜੋ ਮੱਖਣ ਸ਼ਾਹ ਆਪਣੀਆਂ ਫੌਜਾਂ ਦੇ ਸਮੇਤ ਲੁੱਟ ਕੇ ਲਿਆਇਆ ਸੀ ਉਹ ਸਾਰੀਆਂ ਵਾਪਸ ਕਰ ਦਿੱਤੀਆਂ, ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੀ ਵਾਪਸ ਕਰ ਦਿੱਤੇ ਸਨ, ਪਰ ਗੁਰਸਿੱਖਾਂ ਨੇ ਵਾਪਸ ਨਹੀਂ ਕੀਤੇ ਕਿ ਉਹ ਦੁਸ਼ਟ ਹੈ, ਉਹ ਗੁਰੂ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਨ ਵਾਲਾ ਹੈ, ਇਹ ਪਾਵਨ ਸਰੂਪ ਅਸੀਂ ਉਸ ਨੂੰ ਨਹੀਂ ਦੇਣਾ। ਸੋ ਹੁਣ ਜਦੋਂ ਤੋਂ ਪਾਵਨ ਸਰੂਪ ਗੁਰੂ ਘਰ ਦੇ ਵਿਚ ਪਹੁੰਚ ਚੁੱਕਾ ਸੀ ਉਦੋਂ ਤੋਂ ਧੀਰ ਮਲ ਹਰ ਵਕਤ ਆਪਣੇ ਮਨ ਦੇ ਵਿਚ ਝੂਰਦਾ ਰਹਿੰਦਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜੀ ਮੇਰੇ ਕੋਲ ਨਹੀਂ ਰਹੇ ਹਨ।
ਕਿਤ ਮੈਂ ਪੀਰ ਗਹੀਰ ਅਭੀਰ,
ਚਿੱਤ ਦੇ ਵਿਚ ਹੁਣ ਬੜਾ ਇਹਦਾ ਜਿਹੜਾ ਧੀਰਜ ਸੀ ਉਹ ਖਤਮ ਹੋ ਗਿਆ, ਹੁਣ ਹਰ ਵਕਤ ਸੋਚਾਂ ਦੇ ਵਿਚ ਡੁੱਬਾ ਰਹਿੰਦਿਆ ਵਿਚਾਰ ਕਰਦਾ ਹੈ।
ਸੁਣਤ ਬਾਤ ਕੋ ਹਰ ਕੇ ਉਪਾਇਓ,
ਤੇ ਹੁਣ ਜਦੋਂ ਇਸ ਸਿੱਖ ਨੇ ਆ ਕੇ ਸਾਰੀ ਵਾਰਤਾ ਸੁਣਾਈ, ਗੱਲ ਕਹਿਣਾ ਕੀਤੀ ਤੇ ਸੁਣ ਕੇ ਧੀਰ ਮਲ ਹਿਰਦੇ ਦੇ ਵਿਚ ਬੜਾ ਪ੍ਰਸੰਨ ਹੋਇਆ।
ਜਾਣੇ ਉਰੇ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੋਏ ਡਿੱਗ ਆਇਓ,
ਤੇ ਹੁਣ ਹਿਰਦੇ ਦੇ ਵਿਚ ਜਾਣਿਆ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜਾਣ ਕਰਕੇ ਮੈਂ ਹਰ ਵੇਲੇ ਚਿੰਤਤ ਹੋਇਆ ਰਹਿੰਦਾ ਹਾਂ, ਮੇਰੇ ਹਿਰਦੇ ਦਾ ਧੀਰਜ ਖਤਮ ਹੋ ਗਿਆ, ਉਹ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਫਿਰ ਮੇਰੇ ਕੋਲ ਵਾਪਸ ਆ ਰਹੇ ਹਨ।
ਬੂਜਨ ਲੱਗਿਓ ਨੀਰ ਮੈਂ ਕੈਸੇ ਰਹਿ ਸਬੂਤ ਸਪੂਰਬ ਜੈਸੇ,
ਤੇ ਹੁਣ ਇਹ ਸੁਣ ਕੇ ਤਾਂ ਬੜਾ ਪ੍ਰਸੰਨ ਹੋਇਆ, ਮਨ ਨੂੰ ਕੁਝ ਹੌਸਲਾ ਮਿਲਿਆ, ਪਰ ਜਦੋਂ ਇਹ ਸੁਣਿਆ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਜੀ ਸਾਹਿਬ ਸਮੇਤ ਜਲ ਦੇ ਵਿਚ ਟਿਕਾ ਦਿੱਤਾ, ਜੋ ਹੁਣ ਹਿਰਦੇ ਦੇ ਵਿਚ ਬੜੀ ਹੋਰ ਜਿਹੜੀ ਚਿੰਤਾ ਵੱਧ ਗਈ। ਇਹ ਹੁਣ ਵਿਚਾਰਨ ਲੱਗਾ ਕਿ ਉਹ ਜਲ ਦੇ ਵਿਚ ਕਾਗਜ਼ ਜਿਹੜੇ ਹਨ ਕਿਵੇਂ ਸਹੀ ਸਲਾਮਤ ਰਹਿ ਸਕਦੇ ਹਨ, ਉਹ ਕਿਵੇਂ ਬਚਣਗੇ, ਉਹ ਕਿਵੇਂ ਮੈਂ ਪ੍ਰਾਪਤ ਕਰਾਂਗਾ।
ਕਾਗਜ਼ ਭੀਗ ਜਾਏ ਗਰ ਸੋਏ,
ਉਹ ਕਾਗਜ਼ ਹਨ ਉਹ ਜਲ ਦੇ ਵਿਚ ਦਰਿਆ ਦੇ ਵਿਚ ਭਿੱਜ ਜਾਣਗੇ, ਗਲ ਜਾਣਗੇ।
ਨਿਕਾਸ ਕਾਜ ਕਿਆ ਹੋਏ,
ਜੇ ਹੁਣ ਮੰਨੋ ਉਹ ਮੈਨੂੰ ਪ੍ਰਾਪਤ ਵੀ ਹੋ ਜਾਣ, ਪਾਵਨ ਸੂ ਮੈਨੂੰ ਪ੍ਰਾਪਤ ਹੋ ਜਾਵੇ ਤੇ ਉਹ ਕਾਗਜ਼ ਗਲੇ ਹੋਏ ਹੋਣ ਤੇ ਉਹ ਕਿਸੇ ਕੰਮ ਨਹੀਂ ਆਉਣਗੇ।
ਸੁਣ ਮਸੰਦ ਬੋਲਿਓ ਮਤ ਖੋਟਾ,
ਤੇ ਕੋਲ ਹੀ ਖੜਾ ਸੀ ਖੋਟੀ ਮਤ ਵਾਲਾ ਸਿੰਹਾ ਮਸੰਦ, ਇਹ ਸੁਣ ਕੇ ਬੋਲਣ ਲੱਗਾ
ਇਹ ਕਿਆ ਕਰਿਓ ਨਾ ਕਿਨੂੰ
ਲਗੇ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਤਿਗੁਰੂ ਜੀ ਨੇ ਇੱਕ ਐਸਾ ਕਾਜ ਕਰ ਦਿੱਤਾ, ਐਸਾ ਕੰਮ ਉਹਨਾਂ ਨੇ ਕਿਉਂ ਕੀਤਾ? ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਉਹਨਾਂ ਨੇ ਜਲ ਦੇ ਵਿਚ ਟਿਕਾ ਦਿੱਤਾ, ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਸਮਝਾਇਆ ਨਹੀਂ ਹੈ।
ਵੱਡੇ ਗੁਰਨ ਕੀ ਹੱਥ ਨਿਸ਼ਾਨੇ,
ਵੱਡਿਆਂ ਗੁਰਾਂ ਦੀ ਉਹ ਹੱਥ ਦੀ ਨਿਸ਼ਾਨੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਹੱਥੀ ਪਾਵਨ ਸਰੂਪ ਤਿਆਰ ਕਰਵਾਏ, ਗੁਰੂਆਂ ਦੀ ਨਿਸ਼ਾਨੀ ਸਾਡੇ ਕੋਲ ਸੀ।
ਮਹਾਤਮਾਨ ਸਮਾਨੇ,
ਬੜਾ ਵੱਡਾ ਮਹਾਤਮ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸੰਗਤਾਂ ਆਉਂਦੀਆਂ ਸਨ ਚੱਲ ਕੇ ਦਰਸ਼ਨ ਕਰਦੀਆਂ ਸਨ, ਬੜਾ ਵੱਡਾ ਮਹਾਤਮ ਸੀ।
ਗੁਰ ਸੰਗਤ ਜੇ ਦੇਖਣ ਚਾਹੇ ਦਰਸ਼ਨ ਕਰੇ ਪਾਪ ਵੱਜਦਾ,
ਜਿਹੜੀਆਂ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਉਹ ਆ ਕੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ, ਇਹ ਦਰਸ਼ਨ ਕਰਕੇ ਉਹਨਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ, ਪਾਪ ਖਤਮ ਹੋ ਜਾਂਦੇ ਸਨ।
ਹਮ ਤੋ ਅਰ ਆਪਨ ਦੇਖੋਯੋ, ਇਸ ਮੈਂ ਕੌਣ ਭਲੋ ਨਿਜ ਜੋਯੋ,
ਉਹਨਾਂ ਨੇ ਐਸਾ ਕਾਜ ਕਿਉਂ ਕੀਤਾ? ਉਹਨਾਂ ਨੇ ਉਹ ਪਾਵਨ ਸਰੂਪ ਸਾਡੇ ਪਾਸੋਂ ਵੀ ਲੈ ਲਿਆ ਤੇ ਆਪਣੇ ਕੋਲੋਂ ਵੀ ਉਹਨਾਂ ਨੇ ਗਵਾ ਲਿਆ, ਨਾ ਤਾਂ ਉਹ ਸਾਡੇ ਕੰਮ ਦੇ ਰਹੇ, ਨਾ ਉਹਨਾਂ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ, ਐਸਾ ਕਾਜ ਕਿਉਂ ਕੀਤਾ? ਇਹਦੇ ਵਿਚ ਕਿਹੜਾ ਕੋਈ ਭਲਾ ਕੰਮ ਹੋਇਆ ਹੈ?
ਕੁਨ ਤੁਮ ਸੰਗ ਹੱਥ ਕਰ ਭੇਜਾ, ਸਲਤਾ ਤੇ ਨਿਕਾਸ ਕਰ ਲੈ ਜਾ,
ਤੇ ਉਤੋਂ ਉਹਨਾਂ ਨੇ ਇਹ ਵੱਡਾ ਮਖੌਲ ਤੁਹਾਡੇ ਨਾਲ ਕੀਤਾ। ਬਾਬਾ ਧੀਰਮਲ ਜੀ, ਇਹ ਖੋਟੀ ਮਤ ਵਾਲਾ ਸਿੰਹਾ ਮਸੰਦ ਹੁਣ ਕਹਿਣ ਲੱਗਾ ਬਾਬਾ ਧੀਰਮਲ ਜੀ ਨੂੰ, ਕਹਿਣ ਲੱਗਾ ਕਿ ਸਤਿਗੁਰੂ ਜੀ ਨੇ ਤੁਹਾਡੇ ਨਾਲ ਵੱਡਾ ਇਹ ਮਖੌਲ ਕੀਤਾ, ਉਹ ਪਾਵਨ ਸਰੂਪ ਉਹਨਾਂ ਨੇ ਜਲ ਦੇ ਵਿਚ ਟਿਕਾ ਦਿੱਤਾ ਤੇ ਸੁਨੇਹਾ ਭੇਜ ਦਿੱਤਾ ਕਿ ਆ ਕੇ ਜਲ ਦੇ ਵਿਚੋਂ ਪਾਵਨ ਸਰੂਪ ਪ੍ਰਾਪਤ ਕਰ ਲਵੋ, ਇਹ ਤਾਂ ਬੜੀ ਵੱਡੀ ਮਖੌਲ ਵਾਲੀ ਗੱਲ ਹੈ।
ਬਦੋ ਕਾਜ ਤਿੰਨ ਦਿਨ ਵਿਗਾੜੇ,
ਬੜਾ ਵੱਡਾ ਕਾਜ ਉਹਨਾਂ ਨੇ ਵਿਗਾੜ ਦਿੱਤਾ। ਪਾਵਨ ਸੂ ਵੱਡੇ ਗੁਰੂਆਂ ਦੀ ਨਿਸ਼ਾਨੀ ਹੱਥੋਂ ਚਲੇ ਗਏ, ਬੜਾ ਵੱਡਾ ਇਹ ਕਾਰਜ ਸੀ ਜਿਹੜਾ ਕਾਰਜ ਗੁਰੂ ਜੀ ਨੇ ਵਿਗਾੜ ਦਿੱਤਾ ਹੈ।
ਕੈਸੇ ਕੋ ਸਕੈ ਸੁਧਾਰੇ,
ਕਾਰਜ ਕਿਵੇਂ ਕੋਈ ਸੁਧਾਰ ਸਕਦਾ, ਕਾਗਜ਼ ਜਿਹੜੇ ਹਨ ਉਹ ਜਲ ਦੇ ਵਿਚ ਕਿਵੇਂ ਸਹੀ ਸਲਾਮਤ ਰਹਿ ਸਕਦੇ ਹਨ, ਇਹ ਕਾਰਜ ਨੂੰ ਹੋਰ ਕੋਈ ਵੀ ਸਵਾਰ ਨਹੀਂ ਸਕਦਾ।
ਧੀਰ ਮਲ ਚਿਤਵਤ ਚਿਤਵੰਤਾ,
ਤੇ ਹੁਣ ਧੀਰ ਮਲ ਚਿੰਤਾਵਨ ਹੋਇਆ, ਹਿਰਦੇ ਦੇ ਵਿਚ ਚਿਤਵ ਦਾ ਵਿਚਾਰਾਂ ਕਰ ਰਿਹਾ ਹੈ।
ਬੋਲਿਓ ਸਭ ਮੈਂ ਗੁਰੂ ਬਿਰਤੰਤਾ,
ਤੇ ਹੁਣ ਸਾਰਿਆਂ ਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਦਾ ਬਿਰਤੰਤ ਕਹਿਣ ਦੇ ਵਾਸਤੇ ਬੋਲਿਆ ਹੈ।
ਆਛੋ ਹੀ ਤੈ ਕੀਨ ਉਚਾਰ, ਤੋ ਦੇਖੀਏ ਹਿਰਦੇ ਵਿਚਾਰ।
ਕਹਿਣ ਲੱਗੇ ਤੂੰ ਭਲੀ ਗੱਲ ਕਹੀ ਹੈ, ਇਹ ਜਿਹੜੀ ਗੱਲ ਤੂੰ ਕਹੀ ਹੈ ਭਲੀ ਕਹੀ ਹੈ, ਹੁਣ ਹਿਰਦੇ ਦੇ ਵਿਚ ਵਿਚਾਰ ਕਰੀਏ।
ਲਘੂ ਬੈ ਤੇ ਸ੍ਰੀ ਗੁਰੂ ਤੇਗ ਬਹਾਦਰ, ਵੱਡੇ ਗੁਰੂ ਵੀ ਥਾਨ ਤੇ ਆਦਰ।
ਬਾਬਾ ਧੀਰ ਮਲ ਜੀ ਕਹਿਣ ਲੱਗੇ ਸਿੰਹ ਮਸੰਦ ਨੂੰ, ਕਹਿਣ ਲੱਗੇ ਤੂੰ ਵੀ ਭਲੀ ਗੱਲ ਕਹੀ ਹੈ, ਹਿਰਦੇ ਦੇ ਵਿਚ ਵਿਚਾਰ ਆਉਂਦੀ ਹੈ ਕਿ ਪਾਣੀ ਦੇ ਵਿਚ ਕਾਗਜ਼ ਕਿਵੇਂ ਸਹੀ ਸਲਾਮਤ ਰਹਿ ਸਕਦੇ ਹਨ, ਪਰ ਇਕ ਗੱਲ ਹੋਰ ਵੀ ਹੈ। ਲਘੂ ਬੈ ਤੇ ਸ੍ਰੀ ਤੇਗ ਬਹਾਦਰ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਦੋਂ ਬੜੀ ਛੋਟੀ ਉਮਰ ਸੀ, ਉਦੋਂ ਵੱਡੇ ਗੁਰੂ ਪੀ ਛਾਨਤ ਆਦਰ, ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਉਹਨਾਂ ਦਾ ਸ਼ੁਰੂ ਤੋਂ ਹੀ ਸਤਿਕਾਰ ਕਰਦੇ ਸਨ, ਕਦੀ ਵੀ ਉਹਨਾਂ ਨੂੰ ਐਸਾ ਕੋਈ ਬਚਨ ਨਹੀਂ ਸਨ ਕਹਿੰਦੇ।
ਭੁੱਲ ਨ ਕਬਹੂ ਕੂੜ ਬਖਾਨਾ,
ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਪਨ ਤੋਂ ਲੈ ਕੇ ਉਹਨਾਂ ਨੇ ਕਦੇ ਵੀ ਆਪਣੇ ਮੁਖ ਦੇ ਵਿਚੋਂ ਝੂਠ ਨਹੀਂ ਬੋਲਿਆ, ਜੋ ਕਹਿਆ ਸਦਾ ਸੱਚ ਦੀ ਗੱਲ ਕਹੀ ਹੈ, ਕਦੀ ਵੀ ਆਪਣੇ ਮੁਖ ਦੇ ਵਿਚੋਂ ਝੂਠ ਵਾਲੀ ਗੱਲ ਨਹੀਂ ਕੀਤੀ।
ਰਹਿਓ ਸਦਾ ਮਨ ਸਦਗੁਣ ਸਾਨਾ,
ਰਹਿਓ ਸਦਾ ਮਨ ਸਦਾ ਗੁਣ ਸਾਨਾ, ਉਹ ਹਿਰਦੇ ਦੇ ਵਿਚ ਬੜਾ ਵੱਡਾ ਧੀਰਜ ਧਾਰਨ ਕਰਕੇ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਸਦਾ ਵਿਚਰਦੇ ਰਹੇ ਹਨ।
ਅਬ ਵੀ ਪਿਕੋ ਬਕਾਲੇ ਮਾਏ, ਹਮ ਕੈਸੇ ਕੀਨੀ ਸੰਗਤਾਏ।
ਸਿੰਹ ਮਸੰਦ ਨੂੰ ਬਾਬਾ ਧੀਰ ਮਲ ਇਹ ਗੱਲ ਕਹਿ ਰਹੇ ਹਨ, ਕਹਿੰਦੇ ਤੁਸੀਂ ਹੁਣ ਵਿਚਾਰ ਕਰੋ, ਆਪਾਂ ਕਰਤਾ ਬਾਬਾ ਬਕਾਲਾ ਵਿਖੇ ਉਹਨਾਂ ਦੇ ਨਾਲ ਕੈਸਾ ਸਲੂਕ ਕੀਤਾ, ਉਹਨਾਂ ਦੇ ਉੱਤੇ ਗੋਲੀ ਵੀ ਚਲਵਾ ਦਿੱਤੀ, ਸਾਰਾ ਸਾਜੋ ਸਮਾਨ ਵੀ ਉਹਨਾਂ ਦੇ ਪਾਸੋਂ ਲੁੱਟ ਲਿਆ, ਉਹਨਾਂ ਦੇ ਨਾਲ ਈਰਖਾ ਵਾਲਾ ਜਿਹੜਾ ਵਰਤਾਂਤ ਸੀ ਆਪਾਂ ਸਾਰਾ ਕਰਨਾ ਕੀਤਾ।
ਸੀਲ ਸਾਧ ਤਿੰਨ ਕੁਛ ਨਾ ਵਿਚਾਰਾ, ਹਮ ਪੁਰ ਪੁਨ ਕੀ ਨਸੀ ਉਪਕਾਰਾ।
ਬੜੇ ਧੀਰ ਜਵਾਨ ਸਾਧ ਬਿਰਤੀ ਵਾਲੇ, ਸਦਾ ਧੀਰਜ ਨੂੰ ਧਾਰਨ ਕਰਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਵੀ ਐਸੇ ਸਾਡੇ ਕੀਤੇ ਹੋਏ ਮਾੜੇ ਜਿਹੜੇ ਕਰਮ ਸਨ, ਸਾਡੇ ਮਾੜੇ ਕੀਤੀ ਹੋਈ ਗੱਲ ਨੂੰ ਵਿਚਾਰਿਆ ਨਹੀਂ, ਸਾਡੇ ਤੇ ਫਿਰ ਵੀ ਪਰ ਉਪਕਾਰ ਵਾਲੀ ਬਿਰਤੀ ਕੀ ਰੱਖੀ, ਸਾਡੇ ਨਾਲ ਪਰ ਉਪਕਾਰ ਹੀ ਉਹਨਾਂ ਨੇ ਕੀਤਾ, ਸਾਰੀਆਂ ਜੋ ਵਸਤੂਆਂ ਸੁਣ ਸਾਨੂੰ ਵਾਪਸ ਕਰ ਦਿੱਤੀਆਂ।
ਲੁੱਟੀ ਵਸਤ ਭੇਜੀ ਤਤਕਾਲਾ, ਨਿਜ ਤਨ ਕੀਨਤ ਉਪਕਾਰਾ, ਹਮ ਪਰ ਕੀਨਤ ਉਹਨੇ ਉਪਕਾਰਾ। ਨਿਜ ਤਨ ਕੀਨਤ ਉਪਕਾਰਾ, ਲੁੱਟੀ ਵਸਤ ਭੇਜੀ ਤਤਕਾਲਾ।
ਜੋ ਲੁੱਟੀਆਂ ਹੋਈਆਂ ਵਸਤੂਆਂ ਸਨ, ਜੋ ਆਪਾਂ ਉਹਨਾਂ ਦੇ ਪਾਸੋਂ ਲੁੱਟ ਲਈਆਂ ਸਨ, ਉਹ ਸਾਰੀਆਂ ਹੀ ਵਸਤੂਆਂ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਮੱਖਣ ਸ਼ਾਹ ਦੁਬਾਰਾ ਸਾਡੇ ਕੋਲੋਂ ਲੈ ਗਿਆ ਸੀ, ਉਹ ਸਾਰੀਆਂ ਵਸਤੂਆਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਤਤਕਾਲ ਕੋਈ ਦੇਰੀ ਨਹੀਂ ਲਾਈ ਵਾਪਸ ਕਰ ਦਿੱਤੀਆਂ ਹਨ।
ਨਿਜ ਪੂਜਾ ਸੰਗ ਦੀਨ ਵਿਸਾਲਾ,
ਇਹ ਨਹੀਂ ਕਿ ਕੱਲੀਆਂ ਵਸਤੂਆਂ ਹੀ ਸਾਨੂੰ ਵਾਪਸ ਕੀਤੀਆਂ, ਇਥੋਂ ਤੱਕ ਕਿ ਬਹੁਤ ਸਾਰੀ ਪੂਜਾ ਬੜਾ ਧਨ ਆਦਿਕ ਨਾਲ ਭੇਜਣਾ ਕੀਤਾ ਹੈ।
ਜਿਮ ਕਿਸ ਤੇ ਮਨ ਆਵੇ ਕਾਰ,
ਇਹੋ ਜੀ ਕਾਰ ਇਹੋ ਜਿਹਾ ਕਾਜ ਕਿਹਦੇ ਤੋਂ ਬਣ ਆਉਂਦਾ, ਉਹ ਬੜੇ ਧੀਰਜ ਦੇ ਸਹਿਤ ਹਨ, ਸ਼ੁਭ ਗੁਣਾਂ ਦੇ ਸਮਾਨ ਹਨ, ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ ਹਨ, ਐਸਾ ਕਾਰਜ ਸਤਿਗੁਰੂ ਜੀ ਕਰ ਸਕਦੇ ਹਨ।
ਲਖੀਏ
ਸਾਧ ਉਧਾਰ, ਮਨੋ ਸਾਧ ਬਿਰਤੀ ਨੂੰ ਧਾਰਨ ਕਰਨ ਵਾਲੇ ਹਨ।
ਭੋਲਾ ਬੋ ਸੁਭਾਵ ਜਿਨ ਕੇਰਾ।
ਉਹਨਾਂ ਦਾ ਸੁਭਾਵ ਬੜਾ ਭੋਲਾ, ਬੜੇ ਭੋਲੇ ਸੁਭਾਅ ਦੇ ਹਨ, ਕਦੇ ਵੀ ਕਿਸੇ ਦੇ ਨਾਲ ਈਰਖਾ ਨਹੀਂ ਕਰਦੇ, ਸਦਾ ਪਰਉਪਕਾਰੀ ਬਿਰਤੀ ਨੂੰ ਧਾਰਨ ਕਰਕੇ ਰੱਖਦੇ ਹਨ।
ਤਿੰਨ ਕੇ ਬਚ ਨਿਸ਼ਚਾ ਹੋਏ ਮੇਰਾ।
ਤੇ ਹੁਣ ਧੀਰ ਮਲ ਕਹਿ ਰਿਹਾ ਸਾਰਿਆਂ ਨੂੰ, ਕਹਿਣ ਲੱਗਾ ਉਹਨਾਂ ਦੇ ਬਚਨਾਂ ਤੇ ਮੈਨੂੰ ਪੂਰਾ ਭਰੋਸਾ ਹੋ ਗਿਆ, ਉਹਨਾਂ ਦੇ ਕਹੇ ਹੋਏ ਬਚਨਾਂ ਤੇ ਮੈਨੂੰ ਪੂਰਨ ਵਿਸ਼ਵਾਸ ਨਿਸ਼ਚਾ ਵੱਧ ਗਿਆ ਹੈ।
ਆਸ ਕਰਨ ਸਿਓ ਕਿਉਂ ਨਾ ਜਾਣੈ।
ਆਸ ਠੱਠਾ ਮਖੌਲ ਕਰਨਾ ਤਾਂ ਗੁਰੂ ਪਾਤਸ਼ਾਹ ਜਾਣਦੇ ਨਹੀਂ, ਉਹ ਕਿਸੇ ਦੇ ਨਾਲ ਵੀ ਕਿਸੇ ਪ੍ਰਕਾਰ ਦਾ ਕੋਈ ਮਖੌਲ ਆਦਿਕ ਨਹੀਂ ਕਰਦੇ।
ਹੁਣ ਹਮਸੋ ਕਿਮ ਪੂਰਬ ਖਾਨਾ।
ਫਿਰ ਸਾਡੇ ਨਾਲ ਐਸਾ ਕੰਮ ਕਿਉਂ ਕਰਨਗੇ ਸਤਿਗੁਰੂ ਜੀ, ਜਿਹੜੇ ਕਿਸੇ ਦੇ ਨਾਲ ਵੀ ਉਹ ਐਸੀ ਕੋਈ ਹਾਸੇ ਮਖੌਲ ਵਾਲੀ ਗੱਲ ਨਹੀਂ ਕਰਦੇ, ਸ਼ੁਰੂ ਤੋਂ ਕਦੀ ਉਹਨਾਂ ਨੇ ਝੂਠ ਨਹੀਂ ਬੋਲਿਆ, ਤੇ ਅੱਜ ਉਹ ਸਾਡੇ ਨਾਲ ਐਸਾ ਕਿਉਂ ਕਰਨਗੇ, ਝੂਠ ਕਿਉਂ ਬੋਲਣਗੇ।
ਅਬ ਕਰੀਏ ਭਲੇ ਵਿਚਾਰ।
ਤੇ ਜੇ ਹੁਣ ਭਲੇ ਪ੍ਰਕਾਰ ਦੇ ਨਾਲ ਆਪਣੇ ਭਲੇ ਹੈ ਤੇ ਇਹ ਹਿਰਦੇ ਦੇ ਵਿਚ ਵਿਚਾਰ ਕਰੀਏ।
ਹਮ ਤੇ ਹੀ ਸਭ ਭਯੋ ਵਿਗਾੜ।
ਜਿੰਨਾ ਕੁਛ ਵੀ ਹੋਇਆ, ਜਿੰਨਾ ਵੀ ਅਸੀਂ ਵਿਗਾੜ ਕੀਤਾ, ਉਹਨਾਂ ਦੇ ਨਾਲ ਈਰਖਾ ਝਗੜਾ ਕੀਤਾ, ਇਹ ਸਾਰਾ ਸਾਡੇ ਵੱਲੋਂ ਹੀ ਹੋਇਆ, ਉਹਨਾਂ ਨੇ ਉਲਟ ਕੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ, ਸਾਨੂੰ ਉਹਨਾਂ ਨੇ ਸਾਡੇ ਨਾਲ ਕਿਸੇ ਪ੍ਰਕਾਰ ਦੀ ਫਿਰ ਵੀ ਕੋਈ ਈਰਖਾ ਦਵੇਸ਼ ਵਾਲੀ ਭਾਵਨਾ ਨਹੀਂ ਰੱਖੀ।
ਸੋ ਛਿਮਾ ਧਾਰਨ ਔਰ ਕੀਨ ਕਿਤੇ ਪਦਾਰਥ ਪਤ ਜੋ ਦੀਨ।
ਫਿਰ ਵੀ ਹਿਰਦੇ ਦੇ ਵਿਚ ਛਿਮਾ ਕਰਨ ਵਾਲੀ ਬਿਰਤੀ ਨੂੰ ਧਾਰਨ ਕੀਤਾ, ਫਿਰ ਵੀ ਸਾਨੂੰ ਉਹਨਾਂ ਨੇ ਬਖਸ਼ ਦਿੱਤਾ, ਸ਼ਮਾ ਕਰ ਦਿੱਤਾ, ਤੇ ਜਿਹੜੇ ਪਦਾਰਥ ਸਨ, ਵਸਤੂਆਂ ਸਨ, ਉਹ ਸਾਰੀਆਂ ਵਾਪਸ ਕਰ ਦਿੱਤੀਆਂ ਹਨ।
ਚਲੋ ਨਬੀ ਕੋ ਅਬੈ ਨਿਆਰਾ।
ਤੇ ਹੁਣ ਤੁਸੀਂ ਦੇਰੀ ਨਾ ਕਰੋ ਤੇ ਮੇਰੇ ਨਾਲ ਛੇਤੀ ਚਲਣਾ ਕਰੋ, ਵਿਆਸਾ ਦਰਿਆ ਤੇ ਜਾ ਕੇ ਆਪਾਂ ਉਹ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪ੍ਰਾਪਤ ਕਰਨਾ ਕਰੀਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਨਿਕਾਸੈ ਬੋਰ ਸੰਭਾਰੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਜਲ ਦੇ ਵਿੱਚੋਂ ਕੱਢ ਕੇ ਤੇ ਉਹਨਾਂ ਦੀ ਸਹੀ ਤਰ੍ਹਾਂ ਜਾ ਕੇ ਸਾਂਭ ਸੰਭਾਲ ਕਰਨਾ ਕਰੀਏ।
ਸ੍ਰੀ ਨਾਨਕ ਆਦਿਕ ਗੁਰ ਸਾਰੇ ਕੀਨ ਮਨਾਵਨ ਮੈਂ ਬੋਵਾਰੇ।
ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮੇਰੇ ਪਾਸੋਂ ਚਲੇ ਗਏ ਸਨ, ਭਾਵ ਗੁਰੂ ਘਰ ਸਨ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਵੱਡਿਆਂ ਗੁਰੂਆਂ ਨੂੰ ਮਨਾਉਂਦਾ ਆ ਰਿਹਾ, ਭਾਵ ਅਰਦਾਸਾਂ ਬੇਨਤੀਆਂ ਉਹਨਾਂ ਦੇ ਚਰਨਾਂ ਚ ਕਰਦਾ ਆ ਰਿਹਾ ਹਾਂ।
ਕਰਨ ਧਿਆਵਲ ਮਾਨਿਓ ਘਨੋ।
ਮੈਂ ਅਰਦਾਸ ਕਰਕੇ ਇਹ ਵੀ ਬੇਨਤੀ ਕੀਤੀ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਮੈਨੂੰ ਪ੍ਰਾਪਤ ਹੋ ਜਾਣਗੇ ਤੇ ਮੈਂ ਕੜਾ ਪ੍ਰਸ਼ਾਦੀਆਂ ਦੇਗਾਂ ਕਰਵਾਵਾਂਗਾ।
ਭਏ ਸਹਾਏ ਆਏ ਮਨ ਗਿਨੋ।
ਹੁਣ ਮਾਨੋ, ਹਿਰਦੇ ਦੇ ਵਿਚ ਵਿਚਾਰੋ, ਕਿਉਂਕਿ ਮੇਰੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਆਦਿਕ ਵੱਡੇ ਗੁਰੂ ਮੇਰੇ ਸਹਾਈ ਬਣੇ ਹਨ।
ਦੁਰਲਭ ਉਦਮ ਸ੍ਰੀ ਗੁਰੂ ਗ੍ਰੰਥ ਸਾਹਿਬ ਪਦਾਰਥ।
ਦੁਰਲਭ ਉਦਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਦਾਰਥ, ਜੋ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ, ਉਹਨਾਂ ਦੀ ਪ੍ਰਾਪਤੀ ਵਾਸਤੇ।
ਜੇ ਕਰ ਲੈ ਭਏ ਸਭ ਸਵਾਰਥ।
ਜੇਕਰ ਆਪਾਂ ਚੱਲ ਕੇ ਵਿਆਸਾ ਦਰਿਆ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੰਭਾਲ ਲਈਏ, ਸਾਨੂੰ ਪ੍ਰਾਪਤ ਹੋ ਜਾਣ, ਤਾਂ ਜੇਕਰ ਲਹਿ ਭਏ ਸਭ ਸਵਾਰਥ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਕਰਕੇ ਸਾਡੇ ਸਾਰੇ ਜਿਹੜੇ ਸਵਾਰਥ ਹਨ, ਸਾਡੇ ਜਿਹੜੇ ਸਾਰੇ ਕਾਰਜ ਨਾ ਸੌਰ ਜਾਣਗੇ।
ਮੋਹੇ ਵੰਸ ਮੈਂ ਰਹਿ ਵਡਾਈ।
ਤੇ ਮੇਰੀ ਵੰਸ ਦੇ ਵਿੱਚ ਵਡਿਆਈ ਬਣੀ ਰਹੇਗੀ।
ਚਾਹੇ ਅਤੋਰਨ ਕੋ ਸਮਝਾਏ।
ਜਦੋਂ ਸਿੱਖ ਸੰਗਤਾਂ ਚੱਲ ਕੇ ਆਉਣਗੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਪਾਸ ਹੋਣਗੇ ਤੇ ਬਹੁਤ ਸਾਰੀਆਂ ਭੇਟਾਵਾਂ ਸੰਗਤਾਂ ਆ ਕੇ ਚੜਾਉਣਗੀਆਂ।
ਤਿਸਹੀ ਤੇ ਸੰਗ ਸੋ ਗੁਰਤਾ ਗਾਦੀ।
ਤਿਸਹੀ ਸੰਗ ਸੋ ਗੁਰਤਾ ਗਾਦੀ, ਤੇ ਜਿਹਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹੀ ਅਸਲ ਗੁਰਤਾ ਗਾਦੀ ਦਾ ਮਾਲਕ ਹੈ। ਹੁਣ ਧੀਰ ਮਨ ਹਿਰਦੇ ਦੇ ਵਿਚ ਇਹ ਵਿਚਾਰ ਕੇ ਸਾਰਿਆਂ ਦੇ ਨਾਲ ਹਿਰਦੇ ਦੀ ਗੱਲ ਸਾਂਝੀ ਕਰ ਰਿਹਾ, ਕਹਿਣ ਲੱਗਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਕੋਲ ਆ ਜਾਣਗੇ ਤੇ ਮਾਨੋ ਗੁਰਤਾ ਗੱਦੀ ਤਾਂ ਸਾਡੇ ਕੋਲ ਹੀ ਬਣੀ ਰਹੇਗੀ।
ਬਣੇ ਆਬਾਦੀ ਝੂਰੇ ਬਾਦੀ,
ਸਾਡੇ ਘਰ ਦੇ ਵਿਚ ਆਨੰਦ ਬਣਿਆ ਰਹੇਗਾ ਤੇ ਝੂਰੇ ਬਾਦੀ ਜਿਹੜੇ ਹੋਰ ਹਨ ਸਾਡੇ ਨਾਲ ਈਰਖਾ ਕਰਨ ਵਾਲੇ ਉਹ ਝੂਰਦੇ ਰਹਿਣਗੇ।
ਜਥਾ ਰੰਗ ਸੁਰ ਤਰ ਕੋ ਪਾਵੇ ਆਨੰਦ ਉਪਜਾਵੇ,
ਗਰੀਬ ਨੂੰ ਬਹੁਤ ਧਨ ਪ੍ਰਾਪਤ ਹੋ ਜਾਵੇ, ਹਰ ਪ੍ਰਕਾਰ ਦਾ ਸੁਖ ਪ੍ਰਾਪਤ ਹੋ ਜਾਵੇ ਤੇ ਉਹ ਬੜਾ ਆਨੰਦ ਦੇ ਸਹਿਤ ਹੋ ਜਾਇਆ ਕਰਦਾ ਹੈ। ਇਸੇ ਤਰ੍ਹਾਂ ਮੈਂ ਹੁਣ ਜਦੋਂ ਸੁਣਿਆ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਸਤਿਗੁਰੂ ਜੀ ਨੇ ਜਲ ਦੇ ਵਿਚ ਟਿਕਾ ਕੇ ਮੈਨੂੰ ਸੁਨੇਹਾ ਭੇਜਿਆ ਤੇ ਮਾਨੋ ਮੈਨੂੰ ਵੀ ਬੜਾ ਆਨੰਦ ਮਿਲਿਆ, ਮੇਰੇ ਹਿਰਦੇ ਨੂੰ ਬੜਾ ਸੁਖ ਪ੍ਰਾਪਤ ਹੋਇਆ ਹੈ।
ਚਲਵੇ ਕੀ ਤਿਆਰੀ ਕਰ ਲੀਜੈ,
ਤੇ ਹੁਣ ਤੁਸੀਂ ਚੱਲਣ ਦੀ ਤਿਆਰੀ ਕਰੋ। ਬਾਬਾ ਧੀਰਮਾਲ ਜੀ ਸਾਰੇ ਮਸੰਦਾਂ ਨੂੰ ਕਹਿ ਰਹੇ ਹਨ, ਕਹਿਣ ਲੱਗੇ ਤੁਸੀਂ ਦੇਰੀ ਨਾ ਕਰੋ, ਛੇਤੀ ਦੇ ਨਾਲ ਚੱਲਣ ਦੀ ਤਿਆਰੀ ਕਰੋ।
ਮੈਂ ਸੰਸਾ ਨੈਕ ਨਕੀਜੈ,
ਕਿਸੇ ਪ੍ਰਕਾਰ ਦਾ ਵੀ ਤੁਸੀਂ ਮਨ ਦੇ ਵਿਚ ਸੰਸਾ ਨਾ ਰੱਖੋ, ਸੰਸੇ ਦਾ ਤਿਆਗ ਕਰਕੇ ਹਰ ਪ੍ਰਕਾਰ ਦੇ ਨਾਲ ਤਿਆਰੀ ਕਰਕੇ ਚੱਲਣਾ ਕਰੋ।
ਸੁਨ ਮਸੰਦ ਚੀਹੇ ਬਚ ਕੇ ਬਾਤਨ ਤੇ ਆਨੰਦ ਕੀ ਮਿਲੇ।
ਹੁਣ ਦੁਸ਼ਟ ਸ਼ੀਹਾਂ ਮਸੰਦ ਬਾਬਾ ਧੀਰਮਲ ਦੀਆਂ ਇਹ ਗੱਲਾਂ ਸੁਣ ਕੇ ਕਹਿਣ ਲੱਗਾ ਕਿਵੇਂ ਤੁਸੀਂ ਆਪੇ ਗੱਲਾਂ ਕਰਕੇ ਆਨੰਦ ਲਈ ਜਾਂਦੇ ਹੋ, ਮੈਨੂੰ ਇਹ ਗੱਲ ਦੇ ਵਿਚ ਕੋਈ ਸਚਾਈ ਨਜ਼ਰ ਨਹੀਂ ਆਉਂਦੀ, ਤੁਸੀਂ ਆਪੇ ਹੀ ਇਹ ਸਾਰੀਆਂ ਗੱਲਾਂ ਕਰਕੇ ਆਨੰਦ ਪ੍ਰਾਪਤ ਕਰੀ ਜਾ ਰਹੇ ਹੋ ਗੱਲਾਂ ਦੇ ਨਾਲ।
ਤੇਰੋ ਹੈ ਸ਼ਰੀਕ ਤੋਂ ਭਾਰਾ,
ਦੁਸ਼ਟ ਜਿਹੜਾ ਹੈ, ਦੁਸ਼ਟ ਤਾਈ ਰੱਖਣ ਵਾਲਾ, ਦਵੈਸ਼ ਭਾਵਨਾ ਵਾਲਾ ਕਦੇ ਵੀ ਭਲੇ ਦੀ ਗੱਲ ਨਹੀਂ ਕਰੇਗਾ। ਕਹਿਣ ਲੱਗਾ ਬਾਬਾ ਧੀਰਮਲ ਜੀ ਉਹ ਤੇਰਾ ਵੱਡਾ ਸ਼ਰੀਕ ਹੈ ਤੇ ਤੂੰ ਉਹਦੇ ਤੋਂ ਭਲੇ ਦੀ ਆਸ ਰੱਖਦਾ ਹੈ।
ਸ਼ੁਭ ਗੁਣਵੰਤਾ ਜਿਸੈ ਵਿਚਾਰਾ,
ਜਿਨ੍ਹਾਂ ਨੂੰ ਤੂੰ ਬੜਾ ਸ਼ੁਭ ਗੁਣਾਂ ਦੇ ਸਹਿਤ ਜਾਣ ਰਿਹਾ, ਜਿਨ੍ਹਾਂ ਦੇ ਬੜੇ ਸ਼ੁਭ ਗੁਣਾਂ ਦੀਆਂ ਤੂੰ ਗੱਲਾਂ ਕਰ ਰਿਹਾ ਉਹ ਤਾਂ ਤੇਰੇ ਵੱਡੇ ਸ਼ਰੀਕ ਹਨ।
ਆਸੀ ਕਰੀ ਤੋਏ ਸੰਗ ਐਸੇ ਜਗ ਮੈਂ ਹੋਰਾ ਹੋਏ ਹੈ ਜੈਸੇ,
ਤੇਰੇ ਨਾਲ ਮਜ਼ਾਕ ਕੀਤਾ, ਤੇਰੇ ਨਾਲ ਹਾਸੀ ਕੀਤੀ ਹੈ ਕਿ ਤੂੰ ਸੰਸਾਰ ਦੇ ਵੀ ਜਗਤ ਦੇ ਵਿਚ ਹੌਲਾ ਹੋ ਜਾਵੇ, ਕੱਖਾਂ ਤੋਂ ਹੌਲਾ ਹੋ ਜਾਵੇ, ਇਹ ਤੇਰੇ ਨਾਲ ਉਹਨਾਂ ਨੇ ਮਜ਼ਾਕ ਕੀਤਾ ਹੈ।
ਖੋਜੈ ਜਬੋ ਜਾਏ ਬਿਪਾਸਾ,
ਤੇ ਹੁਣ ਜਦੋਂ ਤੂੰ ਜਾ ਕੇ ਵਿਆਸਾ ਦਰਿਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਲ ਕਰੇਗਾ, ਖੋਜ ਕਰੇਗਾ,
ਸੁਣ ਪਿਖ ਕਰੇ ਸਕਲ ਨਰ ਹਾਸਾ,
ਜਿਹੜੇ ਲੋਕ ਗੱਲ ਨੂੰ ਸੁਣਨ ਗਏ ਜਾਂ ਤੈਨੂੰ ਉੱਥੇ ਦੇਖਣਗੇ ਵਿਆਸਾ ਦਰਿਆ ਦੇ ਕਿਨਾਰੇ ਤੇ ਭਾਲ ਕਰਦਿਆਂ, ਤੇ ਧੀਰ ਮਾਲੋ ਤੇਰੇ ਤੇ ਹੱਸਣਗੇ, ਤੇਰਾ ਮਜ਼ਾਕ ਉਡਾਉਣਗੇ।
ਬਿਨਾ ਅਕਲ ਤੇ ਜਾਣੈ ਸੋਏ,
ਬਿਨਾ ਅਕਲ ਤੋਂ ਤੈਨੂੰ ਜਾਣਨਗੇ ਕਿ ਧੀਰ ਮਲ ਨੇ ਆਪਣੀ ਅਕਲ ਖੋ ਲਈ ਹੈ, ਬਿਨਾ ਅਕਲ ਤੋਂ ਤੈਨੂੰ ਜਾਣਨਗੇ।
ਨਦੀ ਸਾਬੇਗ ਬਿਖੇ ਕਿਆ ਹੋਈ,
ਨਦੀ ਦਾ ਇਤਨਾ ਦਰਿਆ ਦਾ ਤੇਜ ਵੇਗ ਜਿਹੜਾ ਵਹਿ ਰਿਹਾ ਪਾਣੀ ਦਾ, ਉਥੋਂ ਹੁਣ ਤੈਨੂੰ ਕੀ ਪ੍ਰਾਪਤ ਹੋਣਾ, ਉਸ ਤੇਜ ਪਾਣੀ ਦੇ ਪ੍ਰਵਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਹੀ ਜਲ ਪ੍ਰਵਾਹ ਕਰ ਲਿਆ ਹੋਣਾ।
ਭਇਓ ਹੋਏ ਗੋ ਜਲ ਕੇ ਜੋਰ,
ਜਲ ਦੇ ਜੋਰ ਦੇ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਿ ਗਏ ਹੋਣਗੇ, ਉਥੇ ਥੋੜਾ ਤੇਰੇ ਵਾਸਤੇ ਟਿਕੇ ਹੋਏ ਹਨ, ਤੇਜ ਜਲ ਦੇ ਨਾਲ ਵਹਿ ਗਏ ਹੋਣਗੇ।
ਥਾਨ ਕਰੇਂਗੇ ਤੂਰ,
ਕਿੱਥੇ ਕਿੱਥੇ ਕਿਹੜੇ ਕਿਹੜੇ ਥਾਂ ਤੇ ਤੂੰ ਜਾ ਕੇ ਭਾਲ ਕਰੇਗਾ।
ਕਿਮ ਪ੍ਰਾਪਤ ਹਿਰਦੇ ਵਿਚਾਰੋ,
ਕਿਵੇਂ ਪ੍ਰਾਪਤ ਕਰੇਗਾ ਧੀਰ ਮਲ, ਥੋੜੀ ਬਹੁਲੀ ਤਾਂ ਬਹੁਤੀ ਤਾਂ ਤੂੰ ਹਿਰਦੇ ਦੇ ਅੰਦਰ ਵਿਚਾਰ ਕਰ, ਤੂੰ ਕੁਛ ਤਾਂ ਸਿਆਣਪ ਕਰ, ਆਪਣੀ ਅਕਲ ਨੂੰ ਥੋੜੇ ਬਲ ਤਾਂ ਟਿਕਾਣੇ ਤੇ ਲਿਆ ਕੇ ਥੋੜਾ ਹਿਰਦੇ ਦੇ ਅੰਦਰ ਵਿਚਾਰ ਕਿ ਜਲ ਦੇ ਵਿਚੋਂ ਤੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਪ੍ਰਾਪਤ ਹੋਣਗੇ।
ਦਬਿਓ ਹੋਏ ਸਿਕਤਾ ਪਰ ਭਾਰੇ,
ਤਾਂ ਉਹ ਤੇਜ ਜਲ ਦੇ ਪ੍ਰਵਾਹ ਅੱਗੇ ਵਹਿ ਗਏ ਹੋਣਗੇ, ਤੇ ਜਾਂ ਫਿਰ ਧੀਰ ਮਲ ਉਹ ਰੇਤਾ ਦੇ ਥੱਲੇ ਦੱਬੇ ਗਏ ਹੋਣਗੇ।
ਜੇ ਕਦਾਂਚ ਕਰ ਆਵੇ ਹਾਥ, ਕਾਗਤ ਘਰ ਹੋਏ ਜਲ ਸਾਥ,
ਧੀਰ ਮਲ ਜੇ ਥੋੜੇ ਸਮੇ ਲਈ ਤੇਰੀ ਗੱਲ ਨੂੰ ਮੰਨ ਲਈਏ, ਤਾਂ ਮਾਨੋ ਜੇ ਤੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਪ੍ਰਾਪਤ ਵੀ ਹੋ ਜਾਵੇਗਾ, ਤੇ ਤੂੰ ਲਿਆ ਕੇ ਕੀ ਕਰੇਗਾ? ਉਹ ਤਾਂ ਸਾਰਾ ਪਾਣੀ ਦੇ ਨਾਲ ਗਲ ਗਿਆ ਹੋਵੇਗਾ।
ਉਜਰ ਆਪਣੋ ਕਿਉਂ ਖੋਵੈ,
ਉਜਰ ਆਪਣੋ ਕਿਉਂ ਤੂੰ ਖੋਵੈ, ਤੂੰ ਆਪਣਾ ਜਿਹੜਾ ਧੀਰਜ ਹੈ ਆਪਣੀ ਮਤ ਨੂੰ ਤੂੰ ਕਿਉਂ ਗਵਾ ਰਿਹਾ ਹੈ?
ਮੈਂ ਸ਼ਰੀਕ ਤੇ ਆਸ਼ੇ ਜੋਵੈ,
ਤੂੰ ਆਪਣੇ ਸ਼ਰੀਕ ਦੇ ਆਸ਼ੇ ਨੂੰ ਜਾਣਦਾ ਨਹੀਂ। ਸ਼ਰੀਕ ਦੇ ਨਾਲ ਕੈਸਾ ਸਲੂਕ ਕਰਦਾ ਹੈ ਇਹਨੂੰ ਤੂੰ ਹਿਰਦੇ ਦੇ ਅੰਦਰ ਵਿਚਾਰਦਾ ਨਹੀਂ, ਉਹਨਾਂ ਦੇ ਆਸ਼ੇ ਦੀ ਤੂੰ ਵਿਚਾਰ ਨਹੀਂ ਕਰ ਰਿਹਾ।
ਪ੍ਰਥਮ ਪਦਾਰਥ ਜੇ ਸਭ ਮੋਰੇ, ਕਿਮ ਦੀਨ ਸੋ ਲਖਿਓ ਨਾ ਥੋਰੇ।
ਜਿਹੜੇ ਤੂੰ ਪਹਿਲੀ ਗੱਲ ਕੀਤੀ ਕਿ ਉਹਨਾਂ ਨੇ ਲੁੱਟੇ ਹੋਏ ਸਾਰੇ ਪਦਾਰਥ ਸਾਨੂੰ ਵਾਪਸ ਕਰ ਦਿੱਤੇ, ਤੇ ਕਿਮ ਦੀਨੇ ਸੋ ਲਖਿਓ ਨਾ ਥੋਰੇ, ਉਹ ਸਾਰੇ ਪਦਾਰਥ ਜਿਹੜੇ ਉਹਨਾਂ ਨੇ ਵਾਪਸ ਕੀਤੇ ਉਹਦੇ ਵਿੱਚ ਵੀ ਬੜੇ ਉਹਨਾਂ ਦੇ ਹਿਰਦੇ ਦੇ ਅੰਦਰ ਉਹਨਾਂ ਨੇ ਕੋਈ ਗੱਲ ਨੂੰ ਵਿਚਾਰ ਕੇ ਆਪਣੇ ਭਲੇ ਨੂੰ ਜਾਣਦਿਆਂ ਹੀ ਉਹਨਾਂ ਨੇ ਉਹ ਸਾਰੇ ਪਦਾਰਥ ਵਾਪਸ ਕੀਤੇ ਹਨ।
ਮਹਿਮਾ ਸੰਗਤ ਵਿਖੇ ਵਧਾਵਨ,
ਆਪਣੀ ਮਹਿਮਾ ਨੂੰ ਸੰਗਤ ਦੇ ਵਿੱਚ ਵਧਾਉਣ ਦੇ ਵਾਸਤੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਦੇਖੋ ਜੀ ਧੀਰਮਲ ਨੂੰ ਸਾਰੀਆਂ ਹੀ ਵਸਤੂਆਂ ਵਾਪਸ ਕਰ ਦਿੱਤੀਆਂ, ਆਪਣੀ ਜਿਹੜੀ ਸ਼ੋਭਾ ਵਧਾਉਣ ਦੇ ਵਾਸਤੇ, ਮਹਿਮਾ ਨੂੰ ਵਧਾਉਣ ਦੇ ਵਾਸਤੇ ਇਹ ਜੋ ਵਸਤੂਆਂ ਉਹਨਾਂ ਨੇ ਵਾਪਸ ਕੀਤੀਆਂ ਹਨ।
ਆਪਣੋ ਗੁਣ ਗਨ ਕਰੇ ਦਿਖਾਵਨ,
ਆਪਣੇ ਗੁਣ ਜਿਹੜੇ ਹਨ ਉਹ ਸੰਗਤਾਂ ਦੇ ਵਿੱਚ ਵਿਦਤ ਕਰਨ ਵਾਸਤੇ, ਗੁਣਾਂ ਨੂੰ ਪ੍ਰਗਟ ਕਰਨ ਦੇ ਵਾਸਤੇ ਉਹਨਾਂ ਨੇ ਵਸਤੂਆਂ ਵਾਪਸ ਕੀਤੀਆਂ ਹਨ।
ਜਿਸ ਕੋ ਲੋਕ ਬਿਲੋਕ ਵਿਸਾਲੇ, ਅਲਪੈ ਆਨ ਪਦਾਰਥ ਜਾਲੇ।
ਜਿਹੜੇ ਪਦਾਰਥ ਜਿਨ੍ਹਾਂ ਨੂੰ ਲੋਕ ਸਾਰੇ ਵੇਖਦੇ ਹਨ, ਜਿਹੜੇ ਪਦਾਰਥ ਆ ਕੇ ਭੇਟਾ ਕਰਦੇ ਹਨ,
ਆਸ਼ਾ ਗੂੜ ਲਖਿਓ ਤੁਮ ਨਾਈ,
ਉਹਨਾਂ ਦਾ ਜਿਹੜਾ ਆਸ਼ਾ ਗੂੜ ਆਸ਼ਾ ਨਾ ਧੀਰ ਮਲ, ਉਹ ਤੂੰ ਲਖਿਆ ਨਹੀਂ, ਉਸ ਨੂੰ ਜਾਣਿਆ ਨਹੀਂ ਹੈ।
ਨਿਸ਼ਚੈ ਕਰੋ ਸ਼ਤੂ ਬਚ ਮਾਈ,
ਆਪਣਾ ਉਹਨਾਂ ਨੂੰ ਦੁਸ਼ਮਣ ਕਰਕੇ ਜਾਣਨਾ ਕਰ, ਤੇਰੇ ਉਹ ਸ਼ਰੀਕ ਹਨ, ਤੇਰੇ ਭਲੇ ਦੀ ਗੱਲ ਨਹੀਂ ਕਰਨਗੇ, ਇਸ ਕਰਕੇ ਤੂੰ ਹਿਰਦੇ ਦੇ ਅੰਦਰ ਕੁਛ ਵਿਚਾਰ ਕਰ।
ਇਤਿਹਾਸਕ ਬੋ ਕਹਿਓ ਮਸੰਦ,
ਇਸ ਪ੍ਰਕਾਰ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਣਾ ਕੇ ਇਹ ਸੀਹੇ ਮਸੰਦ ਨੇ ਬਾਬਾ ਧੀਰਮਲ ਨੂੰ ਕਹਿਣੀਆਂ ਕੀਤੀਆਂ ਹਨ।
ਜੋ ਗੁਰ ਨਿੰਦਕ ਹੋਤੋ ਬਿਲੰਦ,
ਜੋ ਗੁਰੂ ਘਰ ਦਾ ਸਦਾ ਹੀ ਨਿੰਦਾ ਕਰਨ ਵਾਲਾ ਦੋਖੀ ਬਣਿਆ ਰਿਹਾ, ਇਹ ਨਿੰਦਕ ਐਸਾ ਦੁਸ਼ਟ, ਇਹਨੇ ਵਧਾ ਚੜਾ ਕੇ ਗੱਲਾਂ ਸਾਰੀਆਂ ਕਹੀਆਂ ਹਨ।
ਰਾਖਿਓ ਰੋਕ ਚੜਨ ਨਾ ਦਿਓ,
ਧੀਰ ਮਲ ਤਿਆਰੀ ਕਰਦਾ ਚੜਨ ਦੇ ਕਿ ਮੈਂ ਜਾ ਕੇ ਛੇਤੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਪ੍ਰਾਪਤ ਕਰ ਲਵਾਂ, ਤੇ ਜਦੋਂ ਵੀ ਬਾਬਾ ਧੀਰਮਲ ਜੀ ਤਿਆਰੀ ਕਰਦੇ ਹਨ ਇਹ ਮੂਰਖ ਉਹਨਾਂ ਨੂੰ ਰੋਕ ਦਿੰਦਾ, ਚੜਨ ਨਹੀਂ ਦਿੰਦਾ।
ਸੋ ਦਿਨ ਇਹ ਬਤੀਤ ਕਰ ਗਇਓ,
ਤੇ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਦਿਨ ਸੀ ਸਾਰਾ ਬਤੀਤ ਹੋ ਗਿਆ। ਸਿਹਮ ਸੰਦ ਨੇ ਰੋਕ ਕੇ ਰੱਖਿਆ, ਬਾਬਾ ਧੀਰਮਲ ਨੂੰ ਜਾਣ ਨਹੀਂ ਦਿੱਤਾ, ਤੇ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਵਿੱਚ ਸਾਰਾ ਦਿਨ ਬਤੀਤ ਹੋ ਗਿਆ।
ਗੁਰ ਸੋ ਧੀਰਮਲ ਕਰ ਬਿਨਤੀ, ਸਗਰੀ ਨਿਸ ਅਰ ਮੈਂ ਗਿਨ ਗਿਨਤੇ।
ਹੁਣ ਰਾਤਰੀ ਦਾ ਸਮਾਂ ਹੋਇਆ, ਤੇ ਰਾਤਰੀ ਦੇ ਸਮੇਂ ਹੁਣ ਧੀਰਮਲ ਨੂੰ ਚੈਨ ਨਹੀਂ ਆ ਰਹੀ, ਉਹ ਵੱਡਿਆਂ ਗੁਰੂਆਂ ਦੀ ਆਰਾਧਨਾ ਕਰ ਰਿਹਾ ਤੇ ਵੱਡਿਆਂ ਗੁਰੂਆਂ ਦੇ ਅੱਗੇ ਬੇਨਤੀ ਕਰਕੇ ਤੇ ਸਾਰੀ ਰਾਤ ਆਪਣੇ ਮਨ ਦੇ ਵਿੱਚ ਗਿਣਤੀਆਂ ਗਿਣ ਰਿਹਾ ਹੈ।
ਉਤਰੈ ਚੜੈ ਗਤੀ ਬਹੁ ਬਾਰੇ,
ਤੇ ਗਿਣਤੀਆਂ ਗਿਣਦਿਆਂ ਗਿਣਦਿਆਂ ਉਤਰਾ ਚੜਾ ਬੜੇ ਮਨ ਦੇ ਅੰਦਰ ਆ ਰਹੇ ਹਨ।
ਭਈ ਪ੍ਰਾਤ ਚੜਵੇ ਕੋ ਤਿਆਰੇ,
ਇਸ ਤਰ੍ਹਾਂ ਗਿਣਤੀਆਂ ਗਿਣਦਿਆਂ ਬਾਬਾ ਰਾਮ ਰਾਏ ਨੇ ਸਾਰੀ ਰਾਤ ਜਿਹੜੀ ਬਤੀਤ ਕੀਤੀ, ਹੁਣ ਨੀਂਦ ਨਹੀਂ ਆਈ, ਸਾਰੀ ਰਾਤ ਗਿਣਤੀ ਗਿਣਦਿਆਂ ਬਤੀਤ ਹੋਈ, ਤੇ ਸਵੇਰ ਦਾ ਸਮਾਂ ਜਾਣ ਕੇ ਬਾਬਾ ਧੀਰਮਲ ਜੀ ਨੇ ਚੜਨ ਦੀ ਤਿਆਰੀ ਕੀਤੀ ਹੈ।
ਗੁਰੂ ਬਾਕ ਪਰ ਨਿਸ਼ਚਾ ਧਰੈ,
ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨਾਂ ਤੇ ਭਰੋਸਾ ਕੀਤਾ ਹੈ, ਤੇ ਭਰੋਸਾ ਕਰਕੇ ਇਹਨੇ ਚੱਲਣ ਦਾ ਮਨ ਦੇ ਅੰਦਰ ਵਿਚਾਰ ਬਣਾਇਆ ਹੈ।
ਪੂਰ ਨਾ ਕਹਿ ਸਦਾ ਸੱਚ ਰਹਿ,
ਮਨ ਦੇ ਵਿੱਚ ਵਿਚਾਰਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਦੇ ਵੀ ਝੂਠ ਨਹੀਂ ਬੋਲਦੇ, ਉਹ ਮੇਰੇ ਨਾਲ ਐਸਾ ਝੂਠ ਨਹੀਂ ਬੋਲਣਗੇ, ਸਦਾ ਸੱਚ ਦੀ ਗੱਲ ਕਰਦੇ ਹਨ।
ਸ਼ੀਹਾਂ ਦੁਸ਼ਟ ਮਸੰਦ ਅਟਾਵੇ,
ਸ਼ੀਹਾਂ ਜਿਹੜਾ ਬੜਾ ਦੁਸ਼ਟ ਤਾਈ ਮਨ ਦੇ ਅੰਦਰ ਰੱਖਣ ਵਾਲਾ ਹੈ, ਇਹ ਮੈਨੂੰ ਉਕਸਾ ਰਿਹਾ, ਮੈਨੂੰ ਜਾਣ ਤੋਂ ਰੋਕਦਾ ਹੈ।
ਗੁਰ ਮੈਂ ਔਗਣ ਕਲਪ ਸੁਣਾਵੇ,
ਸਤਿਗੁਰੂ ਜੀ ਦੇ ਔਗਣ ਚਿਤਾਰ ਤਾਰ ਕੇ ਗੁਣ ਦੀ ਕੋਈ ਗੱਲ ਨਹੀਂ ਕਰਦਾ, ਕੋਲੋ ਬਣਾ ਬਣਾ ਕੇ ਔਗਣ ਮੈਨੂੰ ਦੱਸਦਾ ਹੈ।
ਕੁਨ ਮਿੱਤਰ ਹੈ ਸੰਦੇਹ ਉਪਾਏ,
ਇਸ ਪ੍ਰਕਾਰ ਦੇ ਨਾਲ ਵੱਡਾ ਸਨੇਹ ਪਾ ਕੇ ਧੀਰ ਮਨ ਸੋਚ ਰਿਹਾ ਹੈ।
ਚਿਤ ਮੈਂ ਸਥਿਰਤਾ ਪਾਏ,
ਮਨ ਦੇ ਵਿਚ ਸਥਿਰਤਾ ਨਹੀਂ ਬਣ ਰਹੀ, ਹੁਣ ਬੜਾ ਇਹ ਤੇਜ਼ੀ ਦੇ ਵਿਚ ਆ ਕੇ ਕਦੋਂ ਮੈਂ ਛੇਤੀ ਦੇ ਨਾਲ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਪ੍ਰਾਪਤ ਕਰ ਲਵਾਂ।
ਹਾਥੋਂ ਜਾਮ ਸਚਿੰਤ ਬਿਤਾਵੇ,
ਤੇ ਹੁਣ ਉਧਰ ਸ਼ਿਆਮ ਸੰਦ ਰੋਕੀ ਜਾ ਰਿਹਾ, ਚੜਨ ਨਹੀਂ ਦਿੰਦਾ, ਚੱਲਣ ਦੀ ਤਿਆਰੀ ਵੀ ਨਹੀਂ ਕਰਨ ਦਿੰਦਾ, ਤੇ ਅੱਠੇ ਪੈਰ ਚਿੰਤਾ ਸਹਿਤ ਹੋ ਕੇ ਬਾਬਾ ਧੀਰ ਮਲ ਜੀ ਸਮਾਂ ਬਤੀਤ ਕਰ ਰਹੇ ਹਨ।
ਜਦਨ ਲੱਗੇ ਤਬ ਦੁਸ਼ਟ ਹਟਾਵੇ,
ਜਦੋਂ ਵੀ ਵਿਆਸਾ ਦਰਿਆ ਵੱਲ ਚੱਲਣ ਦੀ ਤਿਆਰੀ ਕਰਦੇ ਹਨ, ਉਦੋਂ ਹੀ ਇਹ ਦੁਸ਼ਟ ਜਿਹੜਾ ਸ਼ਿਆਮ ਸੰਦ ਰੋਕ ਦਿੰਦਾ ਹੈ।
ਕਿਤਕ ਦਿਵਸ ਬੀਤੇ ਸੁਭਾਂਤੇ,
ਇਸ ਪ੍ਰਕਾਰ ਦੇ ਨਾਲ ਕਈ ਦਿਨ ਬਤੀਤ ਹੋਏ, ਜਦੋਂ ਵੀ ਤਿਆਰੀ ਕਰਦੇ ਹਨ ਬਾਬਾ ਧੀਰ ਮਲ ਜੀ, ਉਦੋਂ ਹੀ ਇਹ ਸ਼ਿਆਮ ਸੰਦ ਰੋਕ ਦਿੰਦਾ। ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਬਤੀਤ ਹੋ ਗਿਆ।
ਮਿਲ ਮਿਲ ਕਰੇ ਅਨੇਕ ਵਿਦ ਬਾਤੇ,
ਮਿਲ ਮਿਲ ਕੇ ਆਪਸ ਦੇ ਵਿਚ ਬਹੁਤ ਪ੍ਰਕਾਰ ਦੀਆਂ ਗੱਲਾਂ ਕਰਦੇ ਹਨ, ਵਿਚਾਰਾਂ ਕਰਦੇ ਹਨ।
ਕਹੋ ਕਾ ਲਗ ਸਕਲ ਬਿਰ ਤੰਤ, ਚਿਤ ਮੈਂ ਅਤ ਚਿੰਤਾ ਚਿਤਵੰਤ।
ਧੀਰ ਮਲ ਜੀ ਕਹਿੰਦੇ ਨੇ ਮੈਂ ਸਾਰਾ ਬਿਰਤਾਂਤ ਕਿਵੇਂ ਕਹਿ ਕੇ ਸੁਣਾਵਾ, ਮੇਰੇ ਹਿਰਦੇ ਦੇ ਅੰਦਰ ਜਿਹੜੀ ਬੜੀ ਵੱਡੀ ਚਿੰਤਾ ਬਣੀ ਹੋਈ ਹੈ, ਚਿੰਤਾ ਦੇ ਵਿਚ ਰਹਿ ਕੇ ਮੈਂ ਸਾਰਾ ਸਮਾਂ ਬਤੀਤ ਕਰ ਰਿਹਾ, ਉਹ ਸਾਰਾ ਮੈਂ ਹਿਰਦੇ ਦੇ ਅੰਦਰਲਾ ਬਿਰਤੰਤ ਜਿਹੜਾ ਕਿਵੇਂ ਕਹਿ ਕੇ ਸੁਣਾਉਣਾ ਕਰਾਂ।
ਗੁਰ ਪਰ ਕਰੇ ਜਬ ਵਿਸ਼ਵਾਸ, ਦੁਸ਼ਟ ਮਸੰਦ ਸੁਦੇਤ ਬਿਨਾਸ।
ਮੈਂ ਜਦੋਂ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਵਿਸ਼ਵਾਸ ਕਰਦਾ, ਉਹਨਾਂ ਤੇ ਬਚਨਾਂ ਦੇ ਭਰੋਸਾ ਧਾਰਨ ਕਰਦਾ ਹਾਂ, ਤੇ ਇਹ ਜਿਹੜਾ ਦੁਸ਼ਟ ਸ਼ੀਹਾ ਮਸੰਦ ਹੈ, ਉਹ ਮੇਰਾ ਵਿਸ਼ਵਾਸ ਜਿਹੜਾ ਖਤਮ ਕਰ ਦਿੰਦਾ, ਅਨੇਕ ਪ੍ਰਕਾਰ ਦੀਆਂ ਦੁਸ਼ਟਤਾਈ ਵਾਲੀਆਂ ਗੱਲਾਂ ਕਰਕੇ ਮੇਰੇ ਭਰੋਸੇ ਨੂੰ ਖਤਮ ਕਰ ਦਿੰਦਾ ਹੈ।
ਗੁਰ ਜਸ ਸਵਾਂਤੀ ਬੂੰਦ ਸਮਾਨ,
ਗੁਰੂ ਦਾ ਜਸ ਮਨੋਂ ਸਵਾਂਤੀ ਬੂੰਦ ਦੇ ਸਮਾਨ ਹੈ।
ਇੱਕ ਮਨ ਸਕਤਾ ਪਰੈ ਜੇ ਆਨ,
ਮਨੋ ਜੇ ਕਿਤੇ ਗੁਰੂ ਦਾ ਜਸ ਸਵਾਂਤੀ ਬੂੰਦ ਦੇ ਸਮਾਨ ਸਿੱਖ ਦੇ ਹਿਰਦੇ ਦੇ ਵਿਚ ਅੰਦਰ ਆ ਕੇ ਟਿਕ ਜਾਵੇ,
ਮੁਕਤਾ ਆਨੰਦ ਅਮੋਲਕ ਹੋਏ,
ਤੇ ਜਿਹੜਾ ਉਹ ਸਵਾਂਤੀ ਬੂੰਦ ਦਾ ਮੋਤੀ ਹੈ, ਉਹਦਾ ਮੁੱਲ ਬਹੁਤ ਭਾਰੀ ਹੈ, ਉਹ ਬੜਾ ਅਮੋਲਕ ਹੈ, ਅਮੋਲਕ ਐਸੀ ਵਸਤੂ ਮੋਤੀ ਹੈ।
ਦਰਦ ਚਿੰਤਾ ਸਭ ਦੇਖੋਏ,
ਸਾਰੇ ਹਿਰਦੇ ਦੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲਾ ਗੁਰੂ ਦਾ ਜਸ ਜੇ ਕੋਈ ਹਿਰਦੇ ਦੇ ਅੰਦਰ ਧਾਰਨ ਕਰ ਲਵੇ, ਮਾਨੋ ਸਵਾਂਤੀ ਬੂੰਦ ਦੀ ਨਿਆਈ ਹੈ, ਜਿਵੇਂ ਸਵਾਂਤੀ ਬੂੰਦ ਪਪੀਹੇ ਦੇ ਮੁਖ ਦੇ ਵਿਚ ਪੈ ਜਾਵੇ ਤੇ ਉਹ ਧੀਰਜਵਾਨ ਹੋ ਜਾਂਦਾ, ਧੀਰਜ ਦੇ ਸਹਿਤ ਹੋ ਕੇ ਆਨੰਦ ਪ੍ਰਾਪਤ ਕਰਦਾ, ਤੇ ਜੇਕਰ ਕੋਈ ਮਨੁੱਖ ਦੇ ਹਿਰਦੇ ਦੇ ਅੰਦਰ ਗੁਰੂ ਦੇ ਜਸ ਦੀ ਸਵਾਂਤੀ ਬੂੰਦ ਟਿਕ ਜਾਵੇ, ਉਹਦੀਆਂ ਸਾਰੀਆਂ ਚਿੰਤਾਵਾਂ ਖਤਮ ਕਰ ਦਿੰਦੀ ਹੈ।
ਦੁਸ਼ਟ ਸਰਬ ਕੇ ਅੰਤਰ ਪਰੈ,
ਤੇ ਜੇਕਰ ਸਵਾਂਤੀ ਬੂੰਦ ਉਹ ਸੱਪ ਦੇ ਮੂੰਹ ਵਿਚ ਪੈ ਜਾਵੇ, ਦੁਸ਼ਟ ਸੱਪ ਦੇ ਮੂੰਹ ਦੇ ਵਿਚ ਪੈ ਜਾਵੇ,
ਨਿੰਦਾ ਬਿਕ ਕੋ ਤਛਿਨ ਕਰੈ,
ਤੇ ਫਿਰ ਉਹ ਐਸਾ ਜਿਹੜਾ ਸਰਪ ਦੀ ਨਿਆਈ ਸਰਪ ਦੀ ਬਿਰਤੀ ਧਾਰਨ ਕਰਨ ਵਾਲਾ ਦੁਸ਼ਟ ਮਨੁੱਖ ਹੈ, ਜੋ ਗੁਰੂ ਦੇ ਜਸ ਨੂੰ ਸਹਾਰ ਨਹੀਂ ਸਕਦਾ, ਗੁਰੂ ਦੇ ਜਸ ਨੂੰ ਸਹਿਣ ਨਹੀਂ ਕਰ ਸਕਦਾ, ਉਹ ਮਾਨੋ ਫਿਰ ਉਹਦੇ ਅੰਦਰ ਐ ਮਾਨੋ ਜਿਵੇਂ ਸਰਪ ਦੇ ਅੰਦਰ ਜ਼ਹਿਰ ਪੈਦਾ ਹੁੰਦੀ ਹੈ, ਜੇਕਰ ਦੁਸ਼ਟ ਦੇ ਅੰਦਰ ਉਹ ਜਸ ਦੀ ਸਵਾਂਤੀ ਬੂੰਦ ਟਿਕ ਜਾਵੇ ਤੇ ਉਹਦੇ ਅੰਦਰ ਜ਼ਹਿਰ ਦਾ ਵਾਧਾ ਕਰਦੀ ਹੈ।
ਬੁਰਾ ਕਰੇ ਲੋਕਨ ਦੱਸ ਜਾਏ,
ਤੇ ਉਹ ਬੁਰੇ ਭਲੇ ਬਚਨ ਬੋਲਦਾ, ਗੁਰੂ ਦੀ ਨਿੰਦਾ ਕਰਦਾ, ਤੇ ਮਾਨੋ ਜਿਵੇਂ ਸੱਪ ਜਿਹੜਾ ਲੋਕਾਂ ਨੂੰ ਦੱਸ ਕੇ ਦੁੱਖ ਦਿੰਦਾ, ਇਸੇ ਤਰ੍ਹਾਂ ਉਹ ਗੁਰੂ ਦਾ ਜਸ ਕਰਨ ਵਾਲੇ ਜੀਵਾਂ ਨੂੰ ਦੁੱਖ ਦੇਣ ਵਾਲਾ ਬਣਦਾ ਹੈ। ਐਸੀ ਨਿੰਦਕ ਦੀ ਜਿਹੜੀ ਦੁਸ਼ਟਤਾਈ ਵਾਲੀ ਬਿਰਤੀ ਹੈ।
ਗੁਰ ਨਿਸ਼ਚਾ ਕਹਿ ਦੇਤ ਭੁਲਾਏ,
ਕਿਉਂਕਿ ਜਦੋਂ ਵੀ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਨਿਸ਼ਚਾ ਕਰਨਾ, ਹੁਣ ਜੇਕਰ ਕੋਈ ਵੀ ਮਨੁੱਖ ਕਿਸੇ ਨੂੰ ਵੀ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਸ਼ਬਦ ਤੇ ਪੂਰਨ ਵਿਸ਼ਵਾਸ ਭਰੋਸਾ ਹੋਵੇ, ਤੇ ਕਈ ਐਸੇ ਨਿੰਦਕ ਦੁਸ਼ਟ ਮਾੜੀ ਸੰਗਤ ਵਾਲੇ ਵੀ ਮਿਲ ਜਾਇਆ ਕਰਦੇ ਹਨ, ਉਹ ਬਣਿਆ ਹੋਇਆ ਭਰੋਸਾ ਜੀਵ ਦਾ ਖਤਮ ਕਰ ਦਿੰਦੇ ਹਨ। ਇਸੇ ਤਰ੍ਹਾਂ ਸ਼ੀਹਾਂ ਮਸੰਦ ਬਾਬਾ ਧੀਰ ਮਲ ਦਾ ਬਣਿਆ ਹੋਇਆ ਭਰੋਸਾ ਖਤਮ ਕਰ ਦਿੰਦਾ ਹੈ।
ਖੋਟੀ ਸੰਗਤ ਰੰਗਤ ਹੋਵੇ,
ਸਿਆਣਿਆਂ ਦਾ ਕਥਨ ਹੈ ਜੈਸੀ ਸੰਗਤ ਤੈਸੀ ਰੰਗਤ, ਤੇ ਕਹਿੰਦੇ ਜਦੋਂ ਖੋਟੀ ਸੰਗਤ ਦਾ ਸਾਥ ਪ੍ਰਾਪਤ ਹੋ ਜਾਵੇ ਤੇ ਖੋਟੀ ਸੰਗਤ ਦੇ ਵਿਚ ਰਹਿ ਕੇ ਮਨੁੱਖ ਨੂੰ ਰੰਗ ਚੜ ਜਾਂਦਾ, ਜੀਵ ਬਚ ਨਹੀਂ ਸਕਦਾ।
ਕਹੋ ਕੌਣ ਬਿਗੜਿਓ ਨਾ ਜੋਏ,
ਮੈਂ ਕਿਹਦੇ ਕਿਹਦੇ ਬਾਰੇ ਦੱਸਣਾ ਕਰਾਂ, ਕਿਹੜਾ ਕਿਹੜਾ ਮਾੜੀ ਸੰਗਤ ਦੇ ਵਿਚ ਜਾ ਕੇ ਵਿਗੜ ਗਿਆ, ਮੈਂ ਕਿਹਦੇ ਕਿਹਦੇ ਬਾਰੇ ਬਿਆਨ ਕਰਾਂ। ਬਹੁਤ ਸਾਰੇ ਐਸੇ ਮਨੁੱਖ ਹਨ ਜਿਨ੍ਹਾਂ ਨੂੰ ਮਾੜੀ ਸੰਗਤ ਪ੍ਰਾਪਤ ਹੋਈ ਤੇ ਉਹ ਵਿਗੜ ਗਏ, ਉਹਨਾਂ ਨੇ ਸ਼ੁਭ ਗੁਣ ਗਵਾ ਲਏ।
ਪ੍ਰਥਮ ਧੀਰ ਮਲ ਵੈਸ਼ੀ ਆਪ,
ਪਹਿਲਾਂ ਤਾਂ ਧੀਰ ਮਲ ਗੁਰੂ ਘਰ ਦਾ ਆਪ ਹੀ ਦੋਸ਼ੀ ਦਵੈਸ਼ੀ ਬਣਿਆ ਰਿਹਾ, ਦਵੈਸ਼ ਭਾਵਨਾ ਇਸ ਨੇ ਮਨ ਦੇ ਅੰਦਰ ਰੱਖੀ।
ਦੁਖੈ ਬਿਲੋਕੈ ਗੁਰੂ ਪ੍ਰਤਾਪ,
ਸਤਿਗੁਰ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਵੱਧਦਾ ਵੇਖ ਕੇ ਧੀਰ ਮਲ ਆਪ ਸਹਾਰ ਨਹੀਂ ਸਕਿਆ।
ਗੁਣ ਗਨ ਪਿਕ ਉਪਜੈ ਵਿਸ਼ਵਾਸ, ਦੁਸ਼ਟ ਮਸੰਦ ਸੁਦੇਤ ਬਿਨਾਸ।
ਹੁਣ ਜਦੋਂ ਸਾਰਾ ਕੁਛ ਇਹਨੇ ਦੇਖਿਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਮੈਂ ਕਿਸ ਤਰ੍ਹਾਂ ਦੁਸ਼ਟਤਾਈ ਕੀਤੀ, ਉਹਨਾਂ ਤੇ ਗੋਲੀ ਚਲਾਉਣਾ ਕੀਤੇ, ਹਰ ਪ੍ਰਕਾਰ ਦੇ ਨਾਲ ਦਵੈਸ਼ ਭਾਵਨਾ ਰੱਖੀ, ਪਰ ਉਪਕਾਰੀ ਸਤਿਗੁਰੂ ਵੈਰਾਗ ਦੀ ਮੂਰਤ ਸਤਿਗੁਰੂ ਸਦਾ ਜੀਵਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਿਰ ਵੀ ਸਾਡਾ ਭਲਾ ਹੀ ਚਾਹਿਆ ਤੇ ਸਾਰੀਆਂ ਵਸਤੂਆਂ ਵਾਪਸ ਕਰ ਦਿੱਤੀਆਂ। ਹੁਣ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜੋ ਪਾਵਨ ਸਰੂਪ ਹੈ ਉਹ ਵੀ ਸਾਡੇ ਵੱਲ ਵਾਪਸ ਭੇਜ ਦਿੱਤਾ। ਐਸੇ ਗੁਣ ਵੇਖ ਕੇ ਹੁਣ ਧੀਰ ਮਲ ਦੇ ਅੰਦਰ ਭਰੋਸਾ ਬਣਿਆ, ਤੇ ਜਦੋਂ ਧੀਰ ਮਲ ਦੇ ਅੰਦਰ ਭਰੋਸਾ ਵੱਜਦਾ, ਇਤਨੇ ਨੂੰ ਸ਼ੀਹਾਂ ਮਸੰਦ ਆ ਕੇ ਉਹ ਸਾਰਾ ਭਰੋਸਾ ਖਤਮ ਕਰ ਦਿੰਦਾ ਹੈ।
ਇਮਕੇਤਕ ਦਿਨ ਜਬ ਬਿਤਾਏ,
ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਜਦੋਂ ਬਤੀਤ ਕੀਤਾ,
ਧੀਰ ਮਲ ਬੋ ਚਿੰਤੀ ਉਪਾਏ,
ਧੀਰ ਮਲ ਬੜਾ ਚਿੰਤਾਵਨ ਹੋਇਆ, ਚਿੰਤਾ ਦੇ ਵਿਚ ਡੁੱਬਿਆ ਹੈ।
ਹੱਥ ਕੋ ਧਾਰ ਚੜੈ ਪੁਨਚਾ, ਖੋਜੋ ਇਕ ਬਾਰ ਜਲ ਮਾ।
ਹੁਣ ਇਹਨੇ ਹੱਠ ਕੀਤਾ, ਕਹਿਣ ਲੱਗਾ ਸ਼ੀਹਾਂ ਮਸੰਦ ਮੈਂ ਜਦੋਂ ਵੀ ਚੱਲਣ ਦੀ ਤਿਆਰੀ ਕਰਨਾ ਮੈਨੂੰ ਰੋਕ ਦਿੰਦਾ, ਹੁਣ ਮੈਂ ਇੱਕ ਨਹੀਂ ਸੁਣਾਗਾ। ਹੁਣ ਹਿਰਦੇ ਦੇ ਅੰਦਰ ਹੱਠ ਧਾਰ ਕੇ ਚੱਲਣ ਦੀ ਤਿਆਰੀ ਕੀਤੀ ਹੈ ਕਿ ਮੈਂ ਇੱਕ ਵਾਰ ਜਰੂਰ ਬਿਆਸ ਦਰਿਆ ਤੇ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਭਾਲ ਕਰਾਂਗਾ।
ਮਹਾਂਪੁਰਖ ਸ਼੍ਰੀ ਤੇਗ ਬਹਾਦਰ, ਬਚਨ ਸਾਚ ਜਿਨ ਮਾਨਿਓ ਸਾਦਰ।
ਹੁਣ ਭਰੋਸਾ ਵਜਿਆ, ਕਹਿਣ ਲੱਗਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਂਪੁਰਖ ਹਨ, ਸਦਾ ਹੀ ਜੀਵਾਂ ਤੇ ਪਰ ਉਪਕਾਰ ਕਰਨ ਵਾਲੇ, ਜਿਨ੍ਹਾਂ ਦੇ ਬਚਨ ਸਦਾ ਅਟਲ ਤੇ ਸੱਚ ਹਨ, ਕਦੇ ਵੀ ਝੂਠ ਨਹੀਂ ਬੋਲਦੇ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਐਸਾ ਭਰੋਸਾ ਕਰ ਰਿਹਾ ਹੈ।
ਅਨਕ ਜੁਗਤ ਕੈ ਦੁਸ਼ਟ ਸੁਣਾਵੇ, ਕਿਉਂ ਹੋਰਾ ਹੋਏ ਜੈ ਤੇ ਹਟਾਵੇ।
ਇਧਰ ਸ਼ੀਹਾਂ ਮਸੰਦ ਅਨੇਕ ਪ੍ਰਕਾਰ ਦੀਆਂ ਜੁਗਤੀਆਂ ਵਰਤ ਕੇ ਦੁਸ਼ਟਤਾਈ ਨੂੰ ਅਪਣਾਉਂਦਾ ਹੋਇਆ ਬਾਰ ਬਾਰ ਧੀਰ ਮਲ ਨੂੰ ਕਹਿ ਕੇ ਸੁਣਾਉਂਦਾ, ਕਹਿੰਦਾ ਤੂੰ ਕਿਉਂ ਤੂੰ ਹੌਲਾ ਹੋ ਰਿਹਾ, ਤੂੰ ਮੂਰਖ ਹੋ ਗਿਆ, ਤੂੰ ਉੱਥੇ ਜਾ ਕੇ ਆਪਣੇ ਆਪ ਨੂੰ ਕਿਉਂ ਹੌਲਾ ਕਰਨਾ ਚਾਹੁੰਦਾ ਹੈ।
ਕਹਿਓ ਕਿ ਇੱਕ ਵਾਰ ਮੈਂ ਜਾਓ, ਗੁਰਬਚ ਸਾਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੈਂ ਪਾਓ।
ਹੁਣ ਬਾਬਾ ਧੀਰ ਮਲ ਜੀ ਕਹਿਣ ਲੱਗੇ ਸਿੰਹ ਮਸੰਦ ਨੂੰ ਕਿ ਬਹੁਤ ਦਿਨ ਤਕਰੀਬਨ ਇਤਿਹਾਸ ਦੇ ਵਿਚ ਅੱਗੇ ਜ਼ਿਕਰ ਆਵੇਗਾ 13 ਦਿਨ ਦਾ ਸਮਾਂ, ਤੇ ਸਿੰਹਾਂ ਮਸੰਦ ਇਸੇ ਤਰ੍ਹਾਂ ਧੀਰ ਮਲ ਜੀ ਨੂੰ ਰੋਕਦਾ ਰਿਹਾ। ਕਹਿਣ ਲੱਗਾ ਧੀਰ ਮਲ ਕਹਿਣ ਲੱਗੇ ਸਿੰਹ ਮਸੰਦ ਨੂੰ ਕਿ ਮੈਨੂੰ ਬਹੁਤ ਲੰਬਾ ਸਮਾਂ ਤੂੰ ਰੋਕ ਕੇ ਰੱਖਿਆ, ਪਰ ਮੈਂ ਹੁਣ ਇੱਕ ਵਾਰ ਜਰੂਰ ਬਿਆਸ ਦਰਿਆ ਤੇ ਜਾਵਾਂਗਾ। ਮੈਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕਹੇ ਹੋਏ ਬਚਨਾਂ ਤੇ ਪੂਰਨ ਵਿਸ਼ਵਾਸ ਹੈ, ਪੂਰਨ ਭਰੋਸਾ ਹੈ ਕਿ ਉਹ ਕਦੇ ਵੀ ਝੂਠ ਨਹੀਂ ਬੋਲਦੇ। ਇਸ ਕਰਕੇ ਮੈਂ ਇੱਕ ਵਾਰ ਬਿਆਸ ਦਰਿਆ ਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਭਾਲ ਕਰਾਂਗਾ।